O'Reilly Auto Parts puede ayudarte a revisar tu luz check engine, luz ABS o luz de mantenimiento con O'Reilly Veriscan. El servicio es gratis y recibirás un informe con soluciones verificadas por técnicos maestros certificados ASE. Si necesitas ayuda, O'Reilly Auto Parts te puede recomendar un taller. Pregunta por O'Reilly Veriscan hoy mismo. O'Reilly
Auto Parts. Here for the Lowe's early Black Friday deals? You're right on time for some of our biggest savings. We're talking up to 50% off select major appliances, plus up to an extra 25% off when you bundle select major appliances. Holiday lights going up soon? Select ladders are up to 50% off right now. Get Black Friday prices without the Black Friday crowds. Lowe's, we help you save. Valid through 11/19. Selection varies by location. Select locations only. While supplies last. See Lowe's.com for more details.
ਤੁਸੀਂ SBS ਪੰਜਾਬੀ ਦੇ ਨਾਲ ਹੋ ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ
SBS a world of difference You're with SBS Punjabi on mobile online and on radio
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਹਾਂਜੀ, ਕਿੱਦਾਂ ਪੰਜਾਬੀਓ? ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ SBS ਦੇ ਮੈਲਬਨ ਸਟੂਡੀਓ ਤੋਂ ਲਾਈਵ ਲੈ ਕੇ ਆ ਰਹੀ ਹਾਂ ਮੈਂ ਸ਼ਾਇਨਾ ਕਾਲਰਾ। ਅੱਜ ਦਿਨ ਹੈ ਜੀ ਸ਼ੁੱਕਰਵਾਰ ਤੇ ਤਰੀਕ ਹੈ 14 ਨਵੰਬਰ 2025। 14 ਨਵੰਬਰ ਨੂੰ ਭਾਰਤ ਵਿੱਚ ਕੋਈ ਤਿਉਹਾਰ ਵੀ ਹੁੰਦਾ ਸੀ ਨਾ? ਕੀ ਤੁਹਾਨੂੰ ਯਾਦ ਹੈ ਕਿ ਉਹ ਕਿਹੜਾ ਤਿਉਹਾਰ ਹੈ? ਯਾਦ ਹੈ ਤੇ SMS ਕਰਕੇ ਜ਼ਰੂਰ ਦੱਸੋ ਜੀ 04397997967 0439-799-767 ਉੱਤੇ। ਅੱਜ ਦੇ ਪ੍ਰੋਗਰਾਮ ਵਿੱਚ ਆਖਰੀ ਸੈਗਮੈਂਟ ਵਿੱਚ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਦੱਸ ਹੀ ਦੇਵਾਂਗੀ ਕਿ ਇਹ ਕਿਹੜਾ ਤਿਉਹਾਰ ਹੈ, ਪਰ ਜੇ ਤੁਹਾਨੂੰ ਵੀ ਪਤਾ ਤਾਂ SMS ਕਰਕੇ ਜ਼ਰੂਰ ਦੱਸੋ। SMS ਵਿੱਚ ਆਪਣਾ ਨਾਮ ਵੀ ਲਿਖਣਾ, ਕਿਉਂਕਿ ਲੱਕੀ ਵਿਨਰਸ ਦਾ ਨਾਮ ਅਸੀਂ ਐਂਡ ਵਿੱਚ ਜ਼ਰੂਰ ਅਨਾਊਂਸ ਕਰਾਂਗੇ। ਅੱਜ ਦੇ ਪ੍ਰੋਗਰਾਮ ਵਿੱਚ ਇਸ ਛੋਟੇ ਜਿਹੇ ਕੁਇਜ਼ ਤੋਂ ਇਲਾਵਾ ਹੋਣਗੀਆਂ ਜੀ ਹਮੇਸ਼ਾ ਵਾਂਗ ਪੰਜਾਬੀਆਂ ਨਾਲ ਪੰਜਾਬੀਆਂ ਬਾਰੇ ਪੰਜਾਬੀ ਵਿੱਚ ਗੱਲਾਂ ਬਾਤਾਂ, ਤੇ ਸੁਣਾਂਗੇ ਜੀ ਨਵੇਂ ਪੁਰਾਣੇ ਪੰਜਾਬੀ ਗਾਣੇ। ਪਰ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੰਜਰੀ ਵਏ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਿਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਅੱਜ ਦੇ ਪ੍ਰੋਗਰਾਮ ਵਿੱਚ ਮੈਂ ਤੁਹਾਡੇ ਪਿਆਰ ਭਰੇ ਸੁਨੇਹੇ ਤਾਂ ਪੜ੍ਹਾਂਗੀ ਹੀ, ਨਾਲ ਹੀ ਮੈਂ ਅੱਜ ਤੁਹਾਨੂੰ ਸਵਾਲ ਪੁੱਛਿਆ ਜੀ ਕਿ 14 ਨਵੰਬਰ ਨੂੰ ਕੋਈ ਤਿਉਹਾਰ ਹੁੰਦਾ ਸੀ ਜਿਹੜਾ ਆਸਟ੍ਰੇਲੀਆ ਵਿੱਚ ਤਾਂ ਨਹੀਂ ਮਨਾਇਆ ਜਾਂਦਾ ਪਰ ਇੰਡੀਆ ਵਿੱਚ ਮਨਾਇਆ ਜਾਂਦਾ ਸੀ। ਕੀ ਤੁਹਾਨੂੰ ਯਾਦ ਹੈ ਕਿ ਉਹ ਕਿਹੜਾ ਤਿਉਹਾਰ ਹੈ? ਜੇ ਯਾਦ ਹੈ ਤਾਂ SMS ਕਰਕੇ ਦੱਸਣਾ ਹੈ ਜੀ 04397997967 0439-799-767 ਉੱਤੇ। ਤੇ ਅੱਜ ਬਸ ਇਸੇ ਬਾਰੇ ਗੱਲ ਨਹੀਂ ਕਰਨੀ, ਨਾਲ ਹੀ ਤੁਹਾਨੂੰ ਸੁਣਾਵਾਂਗੇ ਜੀ ਹਮੇਸ਼ਾ ਵਾਂਗ ਦੇਸ਼ ਦੁਨੀਆ ਦੀ ਖਬਰਾਂ ਕੁਝ ਕੁ ਮਿੰਟਾਂ ਵਿੱਚ ਸਾਡੇ ਖਬਰਨਾਮੇ ਰਾਹੀਂ। ਉਸ ਤੋਂ ਇਲਾਵਾ ਅੱਜ ਇੱਕ ਸਪੈਸ਼ਲ ਸੈਗਮੈਂਟ ਹੈ ਬਾਲ ਕਹਾਣੀਆਂ। ਭਾਈਚਾਰੇ ਤੋਂ ਇੱਕ ਦੁਖਦ ਖਬਰ ਵੀ ਆਈ ਹੈ ਕਿ ਇੱਕ 8 ਸਾਲ ਦੇ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਨਾਲ ਹੀ ਇੱਕ ਖਬਰ ਹੈ ਮੈਲਬਨ ਵਿੱਚ ਹੋਏ ਇੱਕ ਇਵੈਂਟ ਤੋਂ ਜਿੱਥੇ ਪ੍ਰਵਾਸੀ ਭਾਈਚਾਰਿਆਂ ਨੇ ਆਸਟ੍ਰੇਲੀਆ ਦੇ ਹੈਲਥ ਕੇਅਰ ਸਿਸਟਮ ਭਾਵ ਕਿ ਸਿਹਤ ਸੰਭਾਲ ਵਿੱਚ ਆਉਂਦੀਆਂ ਚੁਣੌਤੀਆਂ ਬਾਰੇ ਚਰਚਾਵਾਂ ਕੀਤੀਆਂ ਨੇ। ਇਹ ਸਾਰਾ ਕੁਝ ਸੁਣਾਵਾਂਗੇ ਜੀ, ਨਾਲ ਹੀ ਸੁਣਾਵਾਂਗੇ ਚੱਕਵੇਂ ਜਿਹੇ ਪੰਜਾਬੀ ਗਾਣੇ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ, ਜੇ ਕਿਸੇ ਗਾਣੇ ਦੀ ਫਰਮਾਇਸ਼, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕਿਸੇ ਨੂੰ ਕੋਈ SMS ਦੇਣਾ ਚਾਹੁੰਦੇ ਹੋ, ਬਰਥਡੇ ਐਨੀਵਰਸਰੀ ਵਿਸ਼ ਕਰਨਾ ਚਾਹੁੰਦੇ ਹੋ, ਸਾਰਾ ਕੁਝ ਕਰ ਸਕਦੇ ਹੋ ਜੀ। ਇਸ ਦੇ ਨਾਲ ਨਾਲ ਅੱਜ ਦੇ ਮੇਰੇ ਕੁਇਜ਼ ਦਾ, ਅੱਜ ਦੇ ਮੇਰੇ ਸਵਾਲ ਦਾ ਜਵਾਬ ਦੇ ਸਕਦੇ ਹੋ। ਸਵਾਲ ਹੈ ਕਿ 14 ਨਵੰਬਰ ਨੂੰ ਅਜਿਹਾ ਕਿਹੜਾ ਤਿਉਹਾਰ ਹੈ ਜੋ ਕਿ ਇੰਡੀਆ ਵਿੱਚ ਮਨਾਇਆ ਜਾਂਦਾ ਸੀ ਪਰ ਆਸਟ੍ਰੇਲੀਆ ਵਿੱਚ ਨਹੀਂ ਮਨਾਇਆ ਜਾਂਦਾ? ਤੇ ਇਹ ਸਾਰਾ ਕੁਝ ਤੁਸੀਂ SMS ਕਰਕੇ ਦੱਸਣਾ ਹੈ 04397997967 0439-799-767 ਉੱਤੇ। ਜਦੋਂ ਤੱਕ ਤੁਸੀਂ SMS ਕਰ ਰਹੇ ਹੋ ਜੀ, ਆਓ ਫਿਰ ਰੁੱਖ ਕਰਦੇ ਹਾਂ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਣੇ ਹਾਂ ਜੀ ਆਸੇ ਪਾਸੇ ਦੀ ਖਬਰ ਸਾਰ। SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 14 ਨਵੰਬਰ 2025 ਦਿਨ ਸ਼ੁੱਕਰਵਾਰ ਦੀਆਂ ਚੋਣਵੀਆਂ ਖਬਰਾਂ। ਲਿਬਰਲ ਪਾਰਟੀ ਨੇ ਜਲਵਾਯੂ ਟੀਚੇ ਨੈੱਟ ਜ਼ੀਰੋ ਨੂੰ ਛੱਡਣ ਦਾ ਐਲਾਨ ਕੀਤਾ। ਹਾਲਾਂਕਿ ਸੰਘੀ ਵਿਰੋਧੀ ਧਿਰ ਦੀ ਨੇਤਾ ਸੂਜ਼ਨ ਲੀ ਦਾ ਕਹਿਣਾ ਹੈ ਕਿ ਪਰਮਾਣੂ ਊਰਜਾ ਅਜੇ ਵੀ ਗਠਜੋੜ ਦੀ ਊਰਜਾ ਨੀਤੀ ਦਾ ਹਿੱਸਾ ਰਹੇਗੀ। ਜ਼ਿਕਰਯੋਗ ਹੈ ਕਿ ਨੈੱਟ ਜ਼ੀਰੋ ਦਾ ਭਾਵ ਹੈ ਕਿ ਮਨੁੱਖ ਵਾਯੂਮੰਡਲ ਵਿਚ ਹੋਰ ਗ੍ਰੀਨ ਹਾਊਸ ਗੈਸਿਸ ਨਾ ਜੋੜਨ ਅਤੇ ਜਲਵਾਯੂ ਪਰਿਵਰਤਨ ਨੂੰ ਹੌਲੀ ਕੀਤਾ ਜਾਵੇ। ਇਹ ਤੈਅ ਕੀਤਾ ਗਿਆ ਸੀ ਕਿ 2050 ਤੱਕ ਆਸਟ੍ਰੇਲੀਆ ਵਿਚ ਹਵਾ ਫਾਰਮ ਕੋਲੇ ਦੀਆਂ ਖਾਨਾਂ ਦੀ ਥਾਂ ਲੈਣਗੇ ਅਤੇ ਦੇਸ਼ ਆਪਣੇ ਕਾਰਬਨ ਫੁੱਟਪ੍ਰਿੰਟ ਨੂੰ ਪੂਰੀ ਤਰ੍ਹਾਂ ਮਿਟਾ ਦੇਵੇਗਾ। ਸੰਘੀ ਸਰਕਾਰ ਨੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਆਸਟ੍ਰੇਲੀਆ ਦੇ ਭਵਿੱਖ ਨੂੰ ਵੇਚ ਰਿਹਾ ਹੈ। ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਐਲਨ ਨੇ ਗੰਭੀਰ ਬਾਲ ਅਪਰਾਧੀਆਂ ਨੂੰ ਵੀ ਬਾਲਗਾਂ ਵਾਂਗ ਸਜ਼ਾ ਦੇਣ ਦੀ ਯੋਜਨਾ ਦਿੱਤੀ ਹੈ। ਰਾਜ ਦੀ ਵਿਰੋਧੀ ਧਿਰ ਨੇ ਇਸ ਨੂੰ ਹੜਬੜੀ ਵਿਚ ਲਿੱਤਾ ਗਿਆ ਫੈਸਲਾ ਦੱਸਿਆ, ਪਰ ਐਲਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਅਤੇ ਇਸ ਨੂੰ ਅਪਰਾਧਾਂ ਨੂੰ ਰੋਕਣ ਲਈ ਸੋਚੀ ਸਮਝੀ ਯੋਜਨਾ ਦੱਸਿਆ। ਜ਼ਿਕਰਯੋਗ ਹੈ ਕਿ ਵਿਕਟੋਰੀਆ ਵਿਚ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਅਪਰਾਧਾਂ ਦੀ ਦਰਾਂ ਸਿਖਰ ਉੱਤੇ ਹਨ ਅਤੇ ਸਰਕਾਰ ਹੁਣ 14 ਦੀ ਉਮਰ ਦੇ ਬੱਚਿਆਂ ਨੂੰ ਹਿੰਸਕ ਅਪਰਾਧਾਂ ਲਈ ਸਜ਼ਾ ਦੇਣ ਲਈ ਬਾਲਕ ਅਦਾਲਤਾਂ ਵਿਚ ਭੇਜਣ ਦੇ ਨਾਲ ਨਾਲ ਬੱਚਿਆਂ ਨੂੰ ਹਿੰਸਕ ਗਿਰੋਹਾਂ ਵਿਚ ਭਰਤੀ ਕਰਨ ਵਾਲੇ ਅਪਰਾਧੀਆਂ ਲਈ ਵੀ ਸੰਭਾਵਿਤ ਤੌਰ ਉੱਤੇ ਉਮਰ ਕੈਦ ਦੀ ਸਜ਼ਾ ਦੇਣ ਦਾ ਵਾਅਦਾ ਕਰ ਰਹੀ ਹੈ। ਹੁਣ ਗੱਲ ਕੈਨਬਰਾ ਦੀ, ਜਿੱਥੇ 15 ਪ੍ਰਾਇਮਰੀ ਸਕੂਲਾਂ ਅਤੇ 3 ਪ੍ਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਸਕੂਲਾਂ ਵਿਚ ਐਸਬੈਸਟਿਸ ਪਾਇਆ ਗਿਆ ਸੀ। ਤੁਹਾਨੂੰ ਦੱਸ ਦਵਾਂ ਕਿ ਐਸਬੈਸਟਿਸ ਇੱਕ ਜ਼ਹਿਰੀਲੀ ਕੈਮੀਕਲ ਹੈ ਜਿਸ ਨੂੰ ਕੈਂਸਰ ਨਾਲ ਵੀ ਜੋੜਿਆ ਜਾਂਦਾ। ਇਹਨਾਂ ਸਕੂਲਾਂ ਨੂੰ ਹੁਣ ਬੰਦ ਕਰ ਦਿੱਤਾ ਗਿਆ ਅਤੇ ਇਸ ਦੌਰਾਨ ਸਕੂਲਾਂ ਵਿਚ ਐਸਬੈਸਟਿਸ ਟੈਸਟਿੰਗ ਕੀਤੀ ਜਾਵੇਗੀ। ਇਸ ਪਦਾਰਥ ਨੂੰ ਚੀਨ ਤੋਂ ਆਯਾਤ ਕੀਤੇ ਗਏ ਰੰਗੀਨ ਰੇਤ ਯਾਨੀ ਕਿ ਕਲਰਡ ਪਲੇਡੋ ਦੇ ਉਤਪਾਦ ਨਾਲ ਸੰਬੰਧਿਤ ਦੱਸਿਆ ਜਾ ਰਿਹਾ। ਆਸਟ੍ਰੇਲੀਆ ਵਿਚ ਗਰਮੀਆਂ ਦਾ ਆਗਮਨ ਹੋ ਗਿਆ, ਜਿਸ ਦੇ ਨਾਲ ਹੀ ਲੋਕਾਂ ਦਾ ਬੀਚਸ ਉੱਤੇ ਜਾਣ ਦਾ ਰੁਝਾਨ ਵੀ ਦੇਖਿਆ ਜਾ ਰਿਹਾ। ਇੱਕ ਨਵੇਂ ਅਧਿਐਨ ਵਿਚ ਪਾਇਆ ਗਿਆ ਕਿ ਵਿਦੇਸ਼ਾਂ ਵਿਚ ਜੰਮੇ ਲੋਕ ਅਤੇ ਅੰਤਰਰਾਸ਼ਟਰੀ ਸੈਲਾਨੀ ਬੀਚ ਦੇ ਚਿੰਨ੍ਹਾਂ ਉੱਤੇ ਦਿੱਤੀਆਂ ਗਈਆਂ ਚੇਤਾਵਨੀਆਂ ਨੂੰ ਸਮਝਣ ਵਿਚ ਸੰਘਰਸ਼ ਕਰਦੇ ਹਨ। ਸਾਲ 2014-15 ਵਿਚ ਆਸਟ੍ਰੇਲੀਆ ਵਿਚ ਡੁੱਬਣ ਨਾਲ ਹੋਈਆਂ 357 ਮੌਤਾਂ ਵਿਚੋਂ ਲਗਭਗ ਇਕ ਤਿਹਾਈ ਲੋਕ ਵਿਦੇਸ਼ਾਂ ਵਿਚ ਪੈਦਾ ਹੋਏ ਸਨ। ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਜ਼ਰਾਈਲ ਨੂੰ ਪੱਛਮੀ ਕੰਢੇ ਦੀਆਂ ਮਸਜਿਦਾਂ ਦੀ ਸੁਰੱਖਿਆ ਲਈ ਹੋਰ ਕਦਮ ਚੁੱਕਣ ਦੀ ਲੋੜ ਹੈ। ਇਹ ਬਿਆਨ ਇਜ਼ਰਾਈਲ ਦੀ ਇੱਕ ਮਸਜਿਦ ਉੱਤੇ ਹਮਲਾ ਕੀਤੇ ਜਾਣ ਤੋਂ ਬਾਅਦ ਆਇਆ। ਤੁਹਾਨੂੰ ਦੱਸ ਦਈਏ ਕਿ ਇਜ਼ਰਾਈਲ ਦੀ ਇੱਕ ਮਸਜਿਦ ਉੱਤੇ ਲੋਕਾਂ ਨੇ ਗ੍ਰਫਿਟੀਜ਼ ਬਣਾ ਕੇ ਉਸ ਨੂੰ ਬਦਸ਼ਕਲ ਕਰ ਦਿੱਤਾ ਸੀ। ਉੱਥੇ ਹੀ ਅਮਰੀਕਾ ਵਿਚ ਬੀਬੀਸੀ ਨੇ 6 ਜਨਵਰੀ 2021 ਨੂੰ ਵਾਸ਼ਿੰਗਟਨ ਵਿਚ ਹੋਏ ਦੰਗਿਆਂ ਬਾਰੇ ਇੱਕ ਖਬਰ ਵਿਚ ਗੁਮਰਾਹਕੁਨ ਸੰਪਾਦਨ ਲਈ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਮਾਫ਼ੀ ਮੰਗੀ ਹੈ। ਸੰਗਠਨ ਦੇ ਚੇਅਰਮੈਨ ਸਮੀਰ ਸ਼ਾਹ ਨੇ ਇੱਕ ਚਿੱਠੀ ਲਿਖ ਕੇ ਮਾਫ਼ੀ ਮੰਗੀ। ਬੀਬੀਸੀ ਦੇ ਪ੍ਰੋਗਰਾਮ ਪੈਨਰੋਮਾ ਦੇ ਇੱਕ ਐਪੀਸੋਡ ਵਿਚ ਅਜਿਹਾ ਦਿਖਾਇਆ ਗਿਆ ਕਿ ਟਰੰਪ ਹਿੰਸਾ ਦੀ ਵਕਾਲਤ ਕਰ ਰਹੇ ਹਨ। ਹੁਣ ਗੱਲ ਪੰਜਾਬ ਦੀ। ਤਰਨ ਤਾਰਨ ਜ਼ਿਮਨੀ ਚੋਣ ਲਈ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਹਰਮੀਤ ਸਿੰਘ ਸੰਧੂ, ਕਾਂਗਰਸ ਵੱਲੋਂ ਕਰਨਵੀਰ ਸਿੰਘ ਬੁਰਜ ਅਤੇ ਅਕਾਲੀ ਦਲ ਵੱਲੋਂ ਸੁਖਵਿੰਦਰ ਕੌਰ ਰੰਧਾਵਾ ਮੈਦਾਨ ਵਿਚ ਹਨ। ਜ਼ਿਕਰਯੋਗ ਹੈ ਕਿ ਤਰਨ ਤਾਰਨ ਦੀ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਦੇ ਦੇਹਾਂਤ ਮਗਰੋਂ ਖਾਲੀ ਹੋ ਗਈ ਸੀ। ਭਾਰਤ ਦੇ ਰਾਜ ਬਿਹਾਰ ਦੀ ਵਿਧਾਨ ਸਭਾ ਲਈ ਵੋਟਾਂ ਦੀ ਗਿਣਤੀ ਵੀ ਅੱਜ ਹੀ ਹੋ ਰਹੀ ਹੈ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼ ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ। ਦੇਸ਼ ਦੁਨੀਆ ਦੀਆਂ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਮੈਂ ਸ਼ਾਇਨਾ ਕਾਲਰਾ ਬੜਾ ਹੀ ਨਿੱਘਾ ਜਿਹਾ ਸਵਾਗਤ ਕਰਦੀ ਹਾਂ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ। SBS ਪੰਜਾਬੀ ਦੀ ਸਮੁੱਚੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ ਅਤੇ ਨਿੱਕਿਆਂ ਨੂੰ ਹੈਲੋ ਹਾਏ ਹੈ ਜੀ। ਦੋਸਤੋ, ਭਾਰਤ ਇਸ ਹਫ਼ਤੇ COP30 ਵਿੱਚ ਉਹਨਾਂ ਦੇਸ਼ਾਂ ਵਿੱਚ ਸ਼ਾਮਲ ਹੋ ਰਿਹਾ ਹੈ ਜੋ ਕਿ ਵਿਕਸਿਤ ਰਾਸ਼ਟਰਾਂ ਨੂੰ ਜਲਵਾਯੂ ਤਬਦੀਲੀ ਦੇ ਪ੍ਰਭਾਵ ਘਟਾਉਣ ਲਈ ਵੱਧ ਭੁਗਤਾਨ ਕਰਨ ਦੀ ਮੰਗ ਕਰ ਰਹੇ ਨੇ। ਕੀ ਹੁੰਦਾ ਹੈ COP ਅਤੇ ਕਲਾਈਮੇਟ ਚੇਂਜ ਦਾ ਪੂਰਾ ਮਾਮਲਾ ਕੀ ਹੈ, ਆਓ ਸੁਣਦੇ ਹਾਂ ਸਾਡੇ ਐਕਸਪਲੇਨਰ ਰਾਹੀਂ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਇਸ ਸਾਲ ਦੇਸ਼ ਭਰ ਦੇ ਵਿੱਚ ਆਈਆਂ ਤੀਬਰ ਮੌਸਮੀ ਘਟਨਾਵਾਂ ਤੋਂ ਬਾਅਦ ਭਾਰਤ ਇਸ ਹਫ਼ਤੇ COP30 ਯਾਨੀ ਕਾਨਫਰੰਸ ਆਫ ਪਾਰਟੀ ਸੰਮੇਲਨ ਵਿੱਚ ਉਹਨਾਂ ਦੇਸ਼ਾਂ ਦੇ ਨਾਲ ਸ਼ਾਮਲ ਹੋਵੇਗਾ ਜੋ ਵਿਕਸਿਤ ਰਾਸ਼ਟਰਾਂ ਨੂੰ ਮੌਸਮੀ ਤਬਦੀਲੀ ਦੇ ਪ੍ਰਭਾਵ ਘਟਾਉਣ ਲਈ ਵੱਧ ਆਰਥਿਕ ਸਹਾਇਤਾ ਦੇਣ ਦੀ ਮੰਗ ਕਰ ਰਹੇ ਨੇ। ਪਿਛਲੇ ਸਾਲ ਦੇ COP ਸੰਮੇਲਨ ਵਿੱਚ ਪ੍ਰਤੀਨਿਧੀਆਂ ਨੇ ਵਿਕਾਸਸ਼ੀਲ ਦੇਸ਼ਾਂ ਦੀ ਸਹਾਇਤਾ ਲਈ 2035 ਤੱਕ ਪ੍ਰਤੀ ਸਾਲ 450 ਅਰਬ ਡਾਲਰ ਦੇ ਨਵੇਂ ਵਿੱਤੀ ਟੀਚੇ ਤੇ ਸਹਿਮਤੀ ਜਤਾਈ ਸੀ, ਪਰ ਗਲੋਬਲ ਸਾਊਥ ਯਾਨੀ ਵਿਸ਼ਵ ਦੇ ਦੱਖਣੀ ਦੇਸ਼ਾਂ ਵਿੱਚ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਫੀ ਨਹੀਂ ਹੈ। ਡੁੱਬੇ ਹੋਏ ਪੁਲ, ਟੁੱਟੇ ਹੋਏ ਘਰ। ਮਾਜੇਰਾ ਪਿੰਡ ਉੱਤਰਾਖੰਡ ਰਾਜ ਦੇ ਕਈ ਪਿੰਡਾਂ ਵਿੱਚੋਂ ਇੱਕ ਸੀ ਜੋ ਹਾਲ ਹੀ ਦੇ ਮੌਨਸੂਨ ਸੀਜ਼ਨ ਦੌਰਾਨ ਅਚਾਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਤਬਾਹ ਹੋ ਗਿਆ। ਕਈ ਘਰ ਤਬਾਹ ਹੋ ਗਏ ਅਤੇ 4 ਲੋਕ ਵੀ ਮਾਰੇ ਗਏ। ਰੀਨਾ ਦੇਵੀ ਹੁਣ ਇੱਕ ਵਿਧਵਾ ਹੈ। ਉਸ ਦਾ ਪਤੀ, ਜੋ ਇੱਕ ਉਸਾਰੀ ਮਜ਼ਦੂਰ ਸੀ, ਹੜ੍ਹਾਂ ਦੌਰਾਨ ਮਾਰਿਆ ਗਿਆ।
ਹਾਂ ਜੀ, ਰੂਮ ਕਿਰਾਇਆ ਮੇ ਰਹਤੇ ਥੇ।
We used to live in a rented room. When the water came, we ran towards it in that direction. My husband came here to see what was happening and he didn't return. The mountain came down and he was buried here.
ਹਮ ਲੋਕ ਦਾ ਆਧਾਰ ਕਾਰਡ ਤਾਂ ਸਭ ਪੂਰਾ ਦਬ ਗਿਆ।
ਇਸ ਸਾਲ ਭਾਰਤ ਵਿੱਚ ਤੀਬਰ ਮੌਸਮੀ ਘਟਨਾਵਾਂ ਦੀ ਇੱਕ ਲੜੀ ਵੇਖਣ ਨੂੰ ਮਿਲੀ ਜਿਸ ਦਾ ਅਸਰ ਦੇਸ਼ ਭਰ ਦੇ ਭਾਈਚਾਰਿਆਂ ਤੇ ਪਿਆ ਹੈ। COP30 ਲੀਡਰ ਸਮਿਟ ਵਿੱਚ ਸਰਕਾਰ ਦਾ ਰਾਸ਼ਟਰੀ ਬਿਆਨ ਦਿੰਦੇ ਹੋਏ ਭਾਰਤ ਦੇ ਪ੍ਰਤੀਨਿਧੀ ਦਿਨੇਸ਼ ਭਾਟੀਆ ਨੇ ਦੁਹਰਾਇਆ ਕਿ ਵਿਕਸਿਤ ਦੇਸ਼ਾਂ ਨੂੰ ਜਲਵਾਯੂ ਤਬਦੀਲੀ ਦੇ ਨੁਕਸਾਨ ਦੀ ਭਰਪਾਈ ਲਈ ਵੱਧ ਭੁਗਤਾਨ ਕਰਨਾ ਚਾਹੀਦਾ ਹੈ।
ਡਿਵੈਲਪਡ ਕੰਟਰੀਜ਼ ਦੈਟ ਹੈਵ ਡਿਸਪ੍ਰੋਪੋਰਸ਼ਨੇਟਲੀ ਐਪਰੋਪ੍ਰੀਏਟਡ ਦ ਗਲੋਬਲ ਕਾਰਬਨ ਬਜਟ ਮਸਟ ਐਕਸੈਲਰੇਟ ਐਮਿਸ਼ਨ ਰਿਡਕਸ਼ਨਸ ਐਂਡ ਡਿਲੀਵਰ ਦ ਪ੍ਰੋਮਿਸਡ adequate and predictable support. Equitable, predictable and concessional climate finance remains the cornerstone for achieving global climate goals.
ਪਰ ਜਦੋਂ ਕਿ ਵਿਕਾਸਸ਼ੀਲ ਦੇਸ਼ ਅਤੇ ਸੰਯੁਕਤ ਰਾਸ਼ਟਰ ਕਹਿੰਦੇ ਨੇ ਕਿ ਅਮੀਰ ਦੇਸ਼ਾਂ ਨੂੰ ਹੋਰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਉੱਥੇ ਹੀ ਮਾਹਿਰ ਕਹਿੰਦੇ ਨੇ ਕਿ ਅੱਗੇ ਚੱਲ ਕੇ ਗੱਲਬਾਤ ਇੰਨੀ ਸੁਖਾਲੀ ਨਹੀਂ ਰਹੇਗੀ। ਫਿਓਨਾ ਰਾਇਨ ਇੱਕ ਜਲਵਾਯੂ ਨੀਤੀ ਵਿਸ਼ਲੇਸ਼ਕ ਹੈ। ਉਹ ਕਹਿੰਦੀ ਹੈ ਕਿ ਪੈਰਿਸ ਜਲਵਾਯੂ ਸਮਝੌਤੇ ਤੋਂ ਸੰਯੁਕਤ ਰਾਜ ਅਮਰੀਕਾ ਦੇ ਪਿੱਛੇ ਹਟਣ ਅਤੇ ਯੂਰਪ ਵਿੱਚ ਫੌਜੀ ਬਜਟ ਵਧਾਉਣ ਨਾਲ ਜਲਵਾਯੂ ਅਨੁਕੂਲਤਾ ਤੇ ਖਰਚ ਪ੍ਰਭਾਵਿਤ ਹੋਵੇਗਾ।
The NCQG. I couldn't believe how similar their positions were. They might have used different words in their submissions, but they were all saying the same thing, basically no more money, no discussion of definitions, no discussions about what actually climate change is, no expression to make sure that it's new and additional. They basically kept that, and it seemed to have worked for them in the final analysis. We will see if with the 1.3 if that can be used to get more support from developed countries. It's kind of an open question whether that will be the case in my mind. Extra funding, it's going to be hard without the US. Plus the Europeans are kind of, you know, there's a war in Europe. It's affecting their energy supplies. They've got economic problems. And, you know, the UK has announced that it's reducing its foreign aid, so that's where most of the climate finance for the $300 billion goal comes from, and to pay for increased military expenditure. So these issues are all sort of making it all look harder.
ਕੌਪ ਸੰਮੇਲਨ ਵਿੱਚ ਪ੍ਰਤੀਨਿਧੀ ਕਈ ਬਾਕੀ ਰਹਿ ਗਏ ਮੁੱਦਿਆਂ ਤੇ ਗੱਲਬਾਤ ਕਰਨਗੇ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਯੋਗਦਾਨ ਕੌਣ ਦੇਵੇ ਅਤੇ ਜਲਵਾਯੂ ਵਿੱਤ ਵਿੱਚ ਕੀ ਗਿਣਿਆ ਜਾਵੇ। ਜਦੋਂ ਕਿ ਭਾਰਤ ਚੀਨ ਅਤੇ ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਕੁੱਲ ਨਿਕਾਸ ਦੇ ਮਾਮਲੇ ਵਿੱਚ ਵਿਸ਼ਵ ਪੱਧਰ ਤੇ 3 ਸਥਾਨ ਤੇ ਹੈ, ਇਹ ਆਪਣੇ ਆਪ ਨੂੰ ਇੱਕ ਵਿਸ਼ਵ ਜਲਵਾਯੂ ਨੇਤਾ ਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ 2070 ਤੱਕ ਨੈੱਟ ਜ਼ੀਰੋ ਨਿਕਾਸ ਦਾ ਟੀਚਾ ਰੱਖ ਰਿਹਾ ਹੈ ਅਤੇ ਇਸ ਸਾਲ ਗੈਰ ਜੈਵਿਕ ਬਾਲਣ ਸਰੋਤਾਂ ਤੋਂ ਆਪਣੀ ਸਥਾਪਿਤ ਬਿਜਲੀ ਸਮਰੱਥਾ ਦਾ 50% ਪ੍ਰਾਪਤ ਕਰ ਰਿਹਾ ਹੈ। ਪਰ ਜਿੱਥੇ ਭਾਰਤ ਦੀ ਅੰਤਰਰਾਸ਼ਟਰੀ ਮੌਸਮੀ ਨੀਤੀ ਦਲੇਰੀ ਭਰੀ ਹੈ, ਉੱਥੇ ਹੀ ਘਰੇਲੂ ਤੌਰ ਤੇ ਸਰਕਾਰ ਦੀਆਂ ਤਰਜੀਹਾਂ ਤੇ ਸਵਾਲ ਖੜੇ ਹੋ ਰਹੇ ਨੇ। ਇਕੱਲੇ ਉੱਤਰਾਖੰਡ ਰਾਜ ਵਿੱਚ ਇਸ ਸਾਲ ਦੇ ਮਾਨਸੂਨ ਸੀਜ਼ਨ ਤੋਂ ਹੋਏ ਨੁਕਸਾਨ ਦਾ ਅੰਦਾਜ਼ਾ ਘੱਟੋ ਘੱਟ $550 million ਹੈ, ਜੋ ਕਿ ਰਾਜ ਵਿੱਚ ਆਫ਼ਤ ਪ੍ਰਬੰਧਨ ਲਈ ਭਾਰਤ ਦੀ ਰਾਸ਼ਟਰੀ ਸਰਕਾਰ ਵੱਲੋਂ ਮਨਜ਼ੂਰ ਕੀਤੀ ਰਕਮ ਤੋਂ ਲਗਭਗ ਦੁੱਗਣਾ ਹੈ। ਬੇਲੋੜਾ ਸ਼ਹਿਰੀਕਰਨ ਸਮੱਸਿਆ ਵਜੋਂ ਜਾਰੀ ਹੈ, ਜਿੱਥੇ ਘਰ ਵਧਦੇ ਹੋਏ ਖਤਰਨਾਕ ਖੇਤਰਾਂ ਵਿੱਚ ਬਣਾਏ ਜਾ ਰਹੇ ਨੇ। ਜਾਣ ਲਈ ਹੋਰ ਕੋਈ ਥਾਂ ਨਾ ਹੋਣ ਕਰਕੇ ਇਹ ਸਭ ਤੋਂ ਗਰੀਬ ਲੋਕ ਹਨ ਜੋ ਨਤੀਜੇ ਭੁਗਤਦੇ ਨੇ। ਹੜ੍ਹ ਵਿੱਚ ਆਪਣੇ ਪਤੀ ਦੀ ਮੌਤ ਅਤੇ ਘਰ ਤਬਾਹ ਹੋਣ ਦੇ 2 ਮਹੀਨੇ ਬਾਅਦ ਰੀਨਾ ਆਪਣੇ ਬੱਚਿਆਂ ਨਾਲ ਸਥਾਨਕ ਪਿੰਡ ਦੇ ਸਕੂਲ ਦੇ ਇੱਕ ਛੋਟੇ ਜਿਹੇ ਕਲਾਸਰੂਮ ਦੇ ਵਿੱਚ ਰਹਿਣ ਲਈ ਮਜਬੂਰ ਹੈ। ਉਸ ਦਾ ਪੁੱਤਰ ਗੌਤਮ ਕਹਿੰਦਾ ਹੈ ਕਿ ਉਹ ਹਰ ਦਿਨ ਨੂੰ ਕਿਸੇ ਤਰ੍ਹਾਂ ਕੱਟ ਰਹੇ ਨੇ।
Sir, hamare adhyapak log
My school teacher has helped us. There's a village school here. A lady there helped us. She gave us $80.
ਇਸ ਤਰ੍ਹਾਂ ਦੇ ਭਾਈਚਾਰਿਆਂ ਲਈ ਵਿਸ਼ਵ ਨੇਤਾਵਾਂ ਦਾ ਇਹ ਇਕੱਠ ਇੱਕ ਦੂਰ ਦੀ ਦੁਨੀਆ ਹੀ ਜਾਪਦੀ ਹੈ। ਉੱਤਰਾਖੰਡ ਤੋਂ SBS ਨਿਊਜ਼ ਲਈ ਐਰਨ ਫਰਨੈਂਡਿਸ ਦੀ ਇਸ ਰਿਪੋਰਟ ਨੂੰ SBS ਪੰਜਾਬੀ ਲਈ ਪੁਨੀਤ ਢੀਂਗਰਾ ਵੱਲੋਂ ਪੇਸ਼ ਕੀਤਾ ਗਿਆ।
ਜੀ ਹਾਂ ਦੋਸਤੋ, ਅੱਜ ਦੇ ਸ਼ੋਅ ਦੀ ਸ਼ੁਰੂਆਤ ਵਿੱਚ ਮੈਂ ਤੁਹਾਨੂੰ ਪੁੱਛਿਆ ਸੀ ਕਿ ਅੱਜ 14 ਨਵੰਬਰ ਹੈ ਤੇ 14 ਨਵੰਬਰ ਨੂੰ ਇੱਕ ਤਿਉਹਾਰ ਹੈ ਜੋ ਕਿ ਇੰਡੀਆ ਵਿੱਚ ਮਨਾਇਆ ਜਾਂਦਾ ਸੀ ਪਰ ਆਸਟ੍ਰੇਲੀਆ ਵਿੱਚ ਨਹੀਂ ਮਨਾਇਆ ਜਾਂਦਾ ਤੇ ਉਹ ਕਿਹੜਾ ਤਿਉਹਾਰ ਹੈ। ਇਹਦੇ ਲਈ ਬਹੁਤ ਸਾਰੇ ਲੋਕਾਂ ਨੇ ਜਵਾਬ ਦਿੱਤੇ ਨੇ। ਕਿਸੇ ਦਾ ਤਾਂ ਜਵਾਬ ਆਇਆ ਕਿ ਪੰਜਾਬ ਡੇ, ਤੇ ਮੈਂ ਤੁਹਾਨੂੰ ਦੱਸਦਾ ਪੰਜਾਬ ਡੇ 1 ਨਵੰਬਰ ਨੂੰ ਹੁੰਦਾ ਤੇ ਇਹ ਗਲਤ ਜਵਾਬ ਹੈ। ਸਹੀ ਜਵਾਬ ਕੀ ਹੈ ਸ਼ੋਅ ਦੇ ਐਂਡ ਵਿੱਚ ਦੱਸਾਂਗੇ, ਪਰ ਬਹੁਤ ਸਾਰੇ ਲੋਕਾਂ ਨੇ ਸਹੀ ਜਵਾਬ ਵੀ ਦੱਸਿਆ ਤੇ ਮੈਂ ਉਹਨਾਂ ਦਾ ਨਾਮ ਦੱਸ ਦਿੰਦੀ ਹਾਂ। ਸਭ ਤੋਂ ਪਹਿਲਾਂ ਸਹੀ ਜਵਾਬ ਆਇਆ ਧਰੁਵ ਦਾ, ਤੇ ਬਿਲਕੁਲ ਸਹੀ ਜਵਾਬ ਹੈ ਜੀ ਧਰੁਵ, ਜੋ ਤੁਸੀਂ ਕਹਿ ਰਹੇ ਹੋ ਉਹੀ ਤਿਉਹਾਰ ਹੈ। ਉਸ ਤੋਂ ਇਲਾਵਾ ਇੱਕ ਹੋਰ ਬੰਦੇ ਨੇ ਸਹੀ ਜਵਾਬ ਦਿੱਤਾ ਪਰ ਉਹਨਾਂ ਨੇ ਆਪਣਾ ਨਾਮ ਨਹੀਂ ਲਿਖਿਆ ਤੇ ਉਹਦਾ ਵੀ ਅੱਜ ਤੱਕ ਕੈਂਸਲ ਹੋ ਗਿਆ। ਤੇ ਵੀਰਪਾਲ ਜੀ, ਤੁਸੀਂ ਵੀ ਜੋ ਜਵਾਬ ਦਿੱਤਾ ਬਿਲਕੁਲ ਸਹੀ ਜਵਾਬ ਹੈ ਜੀ, ਅੱਜ ਉਹੀ ਦਿਨ ਹੈ ਜਿਹੜਾ ਤੁਸੀਂ ਕਹਿ ਰਹੇ ਹੋ। ਤੇ ਇਸ ਤੋਂ ਇਲਾਵਾ ਅੱਜ ਇੱਕ ਛੋਟੇ ਜਿਹੇ ਬੱਚੇ ਦਾ ਬਰਥਡੇ ਵੀ ਹੈ ਤੇ ਉਹ ਬੇਟਾ ਹੈ ਜੀ ਜਸਬੀਰ ਸਿੰਘ ਦਾ, ਤੇ ਜਸਬੀਰ ਸਿੰਘ ਦਾ ਮੈਸੇਜ ਆਇਆ, ਉਹ ਕਹਿੰਦੇ ਨੇ ਕਿ ਉਹਨਾਂ ਨੂੰ ਉਹਨਾਂ ਦਾ ਕੱਲ੍ਹ ਬਰਥਡੇ ਹੈ, ਸੋਰੀ ਉਹਨਾਂ ਦੇ ਬੇਟੇ ਦਾ। ਉਹਨਾਂ ਦੇ ਬੇਟੇ ਦਾ ਨਾਮ ਹੈ ਰਵਾਬ ਸਿੰਘ, ਬਹੁਤ ਹੀ ਸੋਹਣਾ ਨਾਮ ਹੈ। ਤੇ SBS ਪੰਜਾਬੀ ਦੀ ਪੂਰੀ ਟੀਮ ਵੱਲੋਂ ਤੇ ਮੇਰੇ ਸ਼ਾਇਨਾ ਕਾਲਰਾ ਵੱਲੋਂ ਤੁਹਾਡੇ ਬੇਟੇ ਨੂੰ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ। ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੇ ਚੜ੍ਹਦੀ ਕਲਾ ਵਿੱਚ ਹੀ ਰੱਖੇ ਹਮੇਸ਼ਾ। ਇਸ ਤੋਂ ਇਲਾਵਾ ਰਾਜਨ ਜੀ ਦਾ ਵੀ ਜਵਾਬ ਆਇਆ ਮੈਲਬਨ ਤੋਂ, ਤੇ ਤੁਸੀਂ ਵੀ ਜੋ ਜਵਾਬ ਦਿੱਤਾ ਰਾਜਨ ਜੀ ਬਿਲਕੁਲ ਸਹੀ ਹੈ। ਤੇ ਜੇ ਤੁਸੀਂ ਵੀ ਸੁਣ ਰਹੇ ਹੋ ਸਾਡਾ ਸ਼ੋਅ ਤੇ ਤੁਹਾਨੂੰ ਪਤਾ ਹੈ ਕਿ 14 ਨਵੰਬਰ ਨੂੰ ਕਿਹੜਾ ਤਿਉਹਾਰ ਹੈ ਜੋ ਮਨਾਇਆ ਜਾਂਦਾ ਹੈ ਇੰਡੀਆ ਵਿੱਚ ਪਰ ਆਸਟ੍ਰੇਲੀਆ ਵਿੱਚ ਨਹੀਂ ਮਨਾਇਆ ਜਾਂਦਾ, ਤੇ SMS ਕਰਕੇ ਜ਼ਰੂਰ ਭੇਜੋ ਜੀ 04397997667 ਉੱਤੇ। ਸਹੀ ਜਵਾਬ ਮੈਂ ਬੋਲ ਕੇ ਦੱਸਾਂਗੀ ਸ਼ੋਅ ਦੇ ਐਂਡ ਵਿੱਚ। ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਖਵੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਸ਼ੈਪਟਨ ਵਿੱਚ ਇੱਕ 8 ਸਾਲ ਦੇ ਬੱਚੇ ਦੀ ਸਵਿਮਿੰਗ ਪੂਲ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ ਹੈ। ਇਸ ਬਾਰੇ ਪੇਸ਼ ਹੈ ਸਾਡੀ ਅਗਲੀ ਰਿਪੋਰਟ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਔਰ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਪਿਛਲੇ ਦਿਨਾਂ ਦੇ ਵਿੱਚ ਸ਼ੈਪਟਨ ਤੋਂ ਇੱਕ ਬਹੁਤ ਹੀ ਦੁਖਦਾਈ ਔਰ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਪੰਜਾਬੀ ਮੂਲ ਦਾ 8 ਸਾਲ ਦਾ ਬੱਚਾ ਗੁਰਸ਼ਬਦ ਸਿੰਘ ਸਵਿਮਿੰਗ ਪੂਲ ਦੇ ਵਿੱਚ ਡੁੱਬਣ ਕਾਰਨ ਅਚਾਨਕ ਇਸ ਦੁਨੀਆ ਤੋਂ ਚਲਾ ਗਿਆ ਔਰ ਉਸ ਹਾਦਸੇ ਤੋਂ ਬਾਅਦ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਹੈ। ਔਰ ਸਾਡੇ ਨਾਲ ਇਸ ਵਕਤ ਸ਼ੈਪਟਨ ਤੋਂ ਭਾਈਚਾਰੇ ਦੇ ਨੁਮਾਇੰਦੇ ਕਮਲ ਢਿੱਲੋਂ ਜੀ ਫੋਨ ਲਾਈਨ ਤੇ ਜੁੜੇ ਨੇ। ਕਮਲ ਜੀ, ਸਭ ਤੋਂ ਪਹਿਲਾਂ ਤਾਂ SBS ਪੰਜਾਬੀ ਵੱਲੋਂ ਵੀ ਅਸੀਂ ਬਹੁਤ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਇਸ ਹਾਦਸੇ ਦੇ ਉੱਤੇ। ਥੋੜਾ ਜਿਹਾ ਸਾਡੇ ਨਾਲ ਜਾਣਕਾਰੀ ਸਾਂਝੀ ਕਰਿਓ, ਕੀ ਹੋਇਆ ਸੀਗਾ, ਕਿਵੇਂ ਵਾਪਰਿਆ ਸਾਰਾ ਕੁਝ?
ਹਾਂਜੀ, ਇਹ ਸਾਡੀ ਸਾਰੀ ਕਮਿਊਨਿਟੀ ਲਈ, ਮਾਂ ਪਿਓ ਲਈ ਜਾਂ ਪਰਿਵਾਰ ਲਈ ਤਾਂ ਬੜੀ ਦੁਖਦਾਇਕ ਘਟਨਾ ਹੈਗੀ ਆ, ਪਰ ਇੰਨਾ ਯੰਗ ਬੱਚਾ ਤੁਰ ਜਾਣਾ ਸਾਡੇ ਸਾਰੇ ਸ਼ਹਿਰ ਲਈ, ਸਾਡੇ ਸਾਰੇ ਪੰਜਾਬੀ ਭਾਈਚਾਰੇ ਲਈ ਵੀ ਬਹੁਤ ਹੀ ਜ਼ਿਆਦਾ ਡੂੰਘੀ ਦੁੱਖ ਵਾਲੀ ਗੱਲ ਆ। ਤੇ ਬਸ ਤੁਸੀਂ ਇਹ ਕਹਿ ਲਓ ਵੀ ਜਦੋਂ ਜਿੱਥੇ ਆਈ ਆ ਜਾਂ ਜਿਹੜੀ ਚੀਜ਼ ਜਗ੍ਹਾ ਸਮਾਂ ਇਕੱਠਾ ਹੋਣਾ, ਜਿਵੇਂ ਸਿਆਣੇ ਕਹਿੰਦੇ ਹੁੰਦੇ ਆ, ਉਹ ਚੀਜ਼ ਵਾਪਰੀ ਆ ਜੀ ਵੀ ਬੱਚਾ ਆਪਣੇ ਘਰੇ, ਉਹਦੇ ਕਜ਼ਨ ਦਾ ਬਰਥਡੇ ਸੀਗਾ ਤੇ ਘਰ ਦੇ ਵਿੱਚ ਹੀ ਸੈਲੀਬ੍ਰੇਟ ਕਰ ਰਹੇ ਸੀਗੇ। ਤੇ ਬਰਥਡੇ ਸੈਲੀਬ੍ਰੇਟ ਕਰਦਾ ਕਰਦਾ ਬੱਚਾ, ਤੁਸੀਂ ਕਹੋ ਵੀ ਸਾਰੇ ਆਸੇ ਪਾਸੇ ਦੇ ਥੋੜੇ ਬਹੁਤ ਹੋਰ ਉਹਦੇ ਫਰੈਂਡ ਸਰਕਲ ਦੇ ਬੱਚੇ ਆਏ ਹੋਏ ਸੀਗੇ। ਤੇ ਬਸ ਕੁਛ ਕੁ ਮਿੰਟ ਛਣਾ ਦੇ ਵਿੱਚ ਹੀ ਬੱਚਾ ਅੱਖੋਂ ਓਹਲੇ ਹੋ ਗਿਆ। ਨਹੀਂ ਤਾਂ ਮੈਂ ਐਵੇਂ ਕਹਾਂ ਵੀ ਬਹੁਤ ਭਲਾ ਪਰਿਵਾਰ ਤੇ ਬਹੁਤ ਹੀ ਜ਼ਿਆਦਾ ਸੁਚੱਜੇ ਤਰੀਕੇ ਨਾਲ ਧਿਆਨ ਰੱਖਣ ਵਾਲਾ ਬੱਚਿਆਂ ਨੂੰ, ਇਹ ਉਹ ਪਰਿਵਾਰਾਂ ਦੇ ਵਿੱਚੋਂ ਆ ਜਿਹਨਾਂ ਨੂੰ ਮੈਂ ਆਪ ਅੱਖੀ ਵੇਖਿਆ। ਤੇ ਬਹੁਤ ਹੀ ਜ਼ਿਆਦਾ ਧਿਆਨ ਕਰਦੇ ਸੀ ਵੀ ਤੁਸੀਂ ਇਹ ਕਹਿ ਲਓ ਵੀ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਬੱਚਾ ਅੱਖੋਂ ਓਹਲੇ ਹੋ ਕੇ ਪਤਾ ਨੀ ਲੱਗਿਆ ਵੀ ਕਦੋਂ ਬਾਹਰ ਸਨੀਕ ਕਰ ਗਿਆ। ਤੇ ਕੁਛ ਹੀ ਮਿੰਟਾਂ ਦੇ ਵਿੱਚ ਕਹਿ ਲਓ ਇਹਨਾਂ ਨੂੰ ਜਦੋਂ ਦਿਖਿਆ ਨਾ, ਇੱਕ ਦੋ ਮਿੰਟ ਗੱਲਾਂ ਹੋਣ ਲੱਗੀਆਂ ਵੀ ਕਿੱਥੇ ਆ ਬੱਚਾ, ਗੁਰਸ਼ਬਦ ਕਿੱਥੇ ਆ। ਤੇ ਜਾਨੂ ਨਾ ਇੱਕ ਆਪਣੇ ਹੀ ਮੂਲ ਦੇ ਬਾਪੂ ਜੀ ਬਾਹਰ ਤੁਰੇ ਜਾਂਦੇ ਸੀਗੇ ਜਿਹੜੇ ਕਿ ਇਹਨਾਂ ਤੋਂ ਦੋ ਘਰ ਛੱਡ ਕੇ ਹੀ ਰਹਿੰਦੇ ਆ, ਉਹਨਾਂ ਨੇ ਕਿਤੇ ਬੱਚੇ ਨੂੰ ਬਾਹਰ ਤੁਰੇ ਜਾਂਦੇ ਨੂੰ ਦੇਖ ਲਿਆ, ਬਿਲਕੁਲ ਦੋ ਘਰ ਛੱਡ ਕੇ ਹੀ। ਤੇ ਉਹ ਇਹਨਾਂ ਦਾ ਡੋਰ ਖੜਕਾ ਕੇ ਜਾਨੂ ਦੱਸਣ ਲੱਗੇ ਵੀ ਏਦਾਂ ਕਰਕੇ ਮੈਂ ਉੱਥੇ ਦੇਖਿਆ। ਜਦੋਂ ਉਹਨਾਂ ਨੇ ਦੱਸਿਆ, ਤੁਸੀਂ ਕਹਿ ਲਓ ਵੀ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ ਬਈ ਬੱਚਾ ਬਾਹਰ ਕਿੱਦਾਂ ਚਲੇ ਗਿਆ। ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਵੀ ਲੱਭਣਾ ਸ਼ੁਰੂ ਕੀਤਾ। ਕੋਈ ਬਹੁਤੀ ਦੂਰ ਨਹੀਂ ਸੀ ਗਿਆ, ਕਹਿ ਲਓ ਤੁਸੀਂ ਵੀ 200 ਮੀਟਰ ਤੇ ਜਾਂ 300 ਮੀਟਰ ਦੂਰ ਡਿਸਪਲੇ ਹੋਮ ਆ ਸਾਰੇ ਬਣੇ ਹੋਏ। ਤੇ ਬਾਪੂ ਜੀ ਨੇ ਜਿਹੜੇ ਘਰ ਦੇ ਬਾਹਰ ਬੱਚੇ ਨੂੰ ਖੜੇ ਨੂੰ ਦੇਖਿਆ ਸੀ, ਉਹਨਾਂ ਨੇ ਪਰਿਵਾਰ ਨੂੰ ਉਸ ਘਰ ਦੇ ਸਾਹਮਣੇ ਇੰਡੀਕੇਟ ਕੀਤਾ ਵੀ ਮੈਂ ਇਹਨੂੰ ਇੱਥੇ ਖੜੇ ਦੇਖਿਆ। ਪਰਿਵਾਰ ਨੇ ਜੰਪ ਕਰਕੇ ਘਰ ਚੋਂ ਲੱਭਣਾ ਸ਼ੁਰੂ ਕੀਤਾ, ਪਰ ਉਹ ਬੱਚਾ ਕਹਿ ਲਓ ਤੁਸੀਂ ਜਦੋਂ ਹੋਣੀ ਆ ਹੋਣੀ ਤਾਂ ਆਪ ਗੁੱਟੋਂ ਫੜ ਕੇ ਲੈ ਕੇ ਜਾਂਦੀ ਆ, ਵੀ ਉਹਨੇ ਬੱਚੇ ਨੇ ਦੇਖਿਆ ਵੀ ਮੈਨੂੰ ਬਾਪੂ ਜੀ ਨੇ ਦੇਖ ਲਿਆ ਤੇ ਹੁਣ ਘਰੇ ਜਾ ਕੇ ਦੱਸਣਗੇ। ਤੇ ਉਹ ਬੱਚੇ ਨੇ ਪਤਾ ਹੀ ਨੀ ਲੱਗਿਆ ਵੀ ਬਾਪੂ ਜੀ ਦੇ ਦੇਖਦੇ ਦੇਖਦੇ ਜਾਂ ਗੇਟ ਖੜਕਾਉਂਦੇ ਆ ਮਾਂ ਪਿਓ ਦੇ ਬਾਹਰ ਨਿਕਲਦੇ ਆ ਵੀ ਕਿਵੇਂ ਉਹ ਬੱਚਾ ਝਟਪਟ ਅੱਖੋਂ ਓਹਲੇ ਹੋ ਕੇ ਦੂਜੇ ਘਰ ਦੇ ਅੰਦਰ ਵੜ ਗਿਆ। ਤੇ ਜਦੋਂ ਆਪਾਂ ਨੂੰ ਕਿਸੇ ਨੇ ਕਿਹਾ ਹੋਵੇ ਵੀ ਅਸੀਂ ਇਸ ਘਰ ਚ ਜਾਂ ਇਹਨਾਂ ਘਰਾਂ ਚ ਦੇਖਿਆ, ਸਾਰੇ ਉਹ ਘਰ ਲੱਭਦੇ ਰਹੇ। ਨਾਲ ਦੀ ਨਾਲ ਇਹਨਾਂ ਨੇ ਵਿਦ ਇਨ ਕਪਲ ਆਫ ਮਿੰਟਸ ਪੁਲਿਸ ਕਾਲ ਕਰਤੀ, ਸਾਰੀ ਅਥਾਰਿਟੀਜ਼ ਉੱਥੇ ਆ ਗਈਆਂ। ਉਹਨਾਂ ਨੇ ਬਿਲਕੁਲ ਟਾਈਮ ਨੀ ਲਾਇਆ, ਕੁਛ ਹੀ ਮਿੰਟਾਂ ਦੇ ਵਿੱਚ ਪੁਲਿਸ ਦੀਆਂ ਕਾਰਾਂ ਉੱਥੇ ਕਾਫੀ ਪਹੁੰਚ ਗਈਆਂ ਸੀਗੀਆਂ ਤੇ ਸਾਰਿਆਂ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਲਿਆ ਤੇ ਇਨਕਲੂਡਿੰਗ ਸਾਰੀ ਫੈਮਿਲੀ ਕਹੋ ਤੁਸੀਂ ਵੀ ਸਾਰੇ ਕਿਤੇ ਲੱਭਣਾ ਸ਼ੁਰੂ ਕੀਤਾ ਉਹਨਾਂ ਨੇ। ਪਰ ਤੁਸੀਂ ਕਹਿ ਲਓ ਵੀ ਹਰ ਇੱਕ ਪਾਸੇ ਹਰ ਇੱਕ ਘਰ ਦੇ ਵਿੱਚ ਨਿਗਾਹ ਸੀ, ਬਸ ਇੱਕ ਉਹ ਘਰ ਜਿੱਥੇ ਉਹ ਆਪ ਬੈਠਾ ਸੀਗਾ ਪਰਮਾਤਮਾ ਨੇ ਕਿਸੇ ਦੀ ਨਿਗਾਹ ਉੱਥੇ ਪਵਾਉਣੀ ਨਹੀਂ ਸੀ, ਤੇ ਜਦੋਂ ਪਵਾਈ ਉਦੋਂ ਤੱਕ ਬੱਚਾ ਅਕਾਲ ਚਲਾਣਾ ਕਰ ਚੁੱਕਿਆ ਸੀਗਾ। ਵੀ ਉਹ ਕਹਿ ਲਓ ਤੁਸੀਂ ਬਈ ਆਪਣਾ ਹੀ ਕੋਈ ਪੰਜਾਬੀ ਵੀਰ ਭਰਾ ਜੀ ਨੇ ਇੱਥੇ ਪੁਲਿਸ ਖੜੀ ਦੇਖੀ ਸੀ, ਪੁੱਛ ਕੇ ਗਿਆ ਸੀ ਵੀ ਕੀ ਹੋਇਆ, ਉਹ ਕਹਿੰਦੇ ਵੀ ਏਦਾਂ ਕਰਕੇ ਕਿਸੇ ਬੱਚੇ ਨੂੰ ਲੱਭਦੇ ਫਿਰ ਰਹੇ ਆ, ਉਹ ਤੁਰਦਾ ਫਿਰਦਾ ਅੱਗੇ ਗਿਆ ਤਾਂ ਉਹਨੂੰ ਉਸ ਘਰ ਦੇ ਪੂਲ ਦੇ ਵਿੱਚ, ਕਿਉਂਕਿ ਜਿਹੜਾ ਪੂਲ ਆ ਉਹ ਬਹੁਤ ਹੀ ਕਹਿ ਲਓ ਤੁਸੀਂ ਇੱਕ ਡੇਂਜਰਸ ਤਰੀਕੇ ਨਾਲ ਔਨ ਰੋਡ ਜਿਵੇਂ ਆਪਾਂ ਜਿੱਥੇ ਆਪਾਂ ਵਾਕ ਕਰਦੇ ਹਾਂ ਈਵਨਿੰਗ ਵਾਕ, ਉੱਥੇ ਆਪਾਂ ਨੂੰ ਤੁਰੇ ਜਾਂਦਿਆਂ ਨੂੰ ਹੀ ਔਨ ਰੋਡ ਹੀ ਪੂਲ ਆ। ਇੱਕ 1.2 ਦੀ ਬਹੁਤ ਛੋਟੀ ਜਿਹੀ ਫੈਂਸ ਆ ਜਿਹਨੂੰ ਬੱਚੇ ਕੁਛ ਨੀ ਸਮਝਦੇ, ਖਾਸ ਤੌਰ ਤੇ 8-9 ਸਾਲ ਦੇ ਜਵਾਨ ਬੱਚੇ। ਤੇ ਉਹਨੇ ਮਤਲਬ ਕਹਿ ਲਓ ਤੁਸੀਂ ਵੀ ਉਹਦੇ ਵਿੱਚ ਜੰਪ ਕਰਕੇ ਆਪਣੇ ਜਾਣੇ, ਉਹਨੂੰ ਬੜਾ ਅਟਰੈਕਟਿਵ ਲੱਗਿਆ ਹੋਣਾ ਵੀ ਪਾਣੀ ਨਾਲ ਮੈਂ ਵਿੱਚ ਜਾਣਾ ਇਹਦੇ ਤੇ, ਬਸ ਤੁਸੀਂ ਇਹ ਕਹਿ ਲਓ ਵੀ ਮਿੰਟਾਂ ਸਕਿੰਟਾਂ ਚ ਬੱਚਾ ਸਾਡੇ ਹੱਥੋਂ ਨਿਕਲ ਗਿਆ ਸਾਰਿਆਂ ਦੇ।
ਇਹ ਜਿਹੜਾ ਉਹਨਾਂ ਦੇ ਘਰ ਤੋਂ ਤੁਸੀਂ ਦੱਸ ਰਹੇ ਹੋ ਕਿ ਸਿਰਫ ਕੁਛ ਮੀਟਰ ਦੀ ਦੂਰੀ ਤੇ ਇਹ ਡਿਸਪਲੇ ਹੋਮ ਬਣਿਆ ਸੀ, ਹਾਂਜੀ
ਹਾਂਜੀ ਹਾਂਜੀ। ਆਪਣੇ ਇੱਥੇ ਕਾਫੀ ਏਰੀਆ ਨਵਾਂ ਬਣਿਆ ਤੇ ਇਹ ਕਿਆਲਾ ਆਪਾਂ ਸ਼ੈਪਟਨ ਦਾ ਹੀ ਪਾਰਟ ਆ ਜਿੱਥੇ ਇਹ ਇੰਸੀਡੈਂਟ ਹੋਇਆ
ਜੀ। ਤੇ ਜਿਹੜਾ ਬੱਚਾ ਆ ਉਹਦੀ ਮਤਲਬ ਸਵਿਮਿੰਗ ਦਾ ਉਹਨੂੰ ਜਾਂਚ ਸੀ ਜਾਂ ਕਿਵੇਂ, ਜਾਂ ਜ਼ਿਆਦਾ ਡੂੰਘਾ ਸੀ ਤਾਂ ਉਹ ਹੋ ਗਿਆ, ਥੋੜਾ ਜਿਹਾ ਇਹ ਜ਼ਰੂਰ ਕਿਉਂਕਿ ਕਈਆਂ ਲੋਕਾਂ ਨੂੰ ਸਵਾਲ ਹੋਣਗੇ।
ਅਸਲ ਦੇ ਵਿੱਚ ਸਵਿਮਿੰਗ ਉਹਨਾਂ ਨੇ ਬੱਚੇ ਨੂੰ ਲੈਸਨ ਦਿਵਾਉਣੇ ਕੋਸ਼ਿਸ਼ ਕੀਤੀ ਸੀ, ਲੈ ਕੇ ਗਏ ਸੀ ਪਹਿਲਾਂ, ਮੈਂ ਵੀ ਇਹ ਗੱਲ ਉਹਨਾਂ ਨਾਲ ਡਿਸਕਸ ਕੀਤੀ ਸੀ, ਪਰ ਬੱਚਾ ਆਰਟਿਸਟਿਕ ਹੋਣ ਕਰਕੇ ਨਾ ਆਪਾਂ ਕੁਛ ਕੁ ਲੈਵਲ ਤੱਕ ਹੀ ਸਵਿਮਿੰਗ ਉਹਨਾਂ ਨੂੰ ਸਿਖਾ ਸਕਦੇ ਹਾਂ ਜਾਂ ਉਹਨਾਂ ਦਾ ਇੰਟਰਸਟ ਪੈਦਾ ਕਰ ਸਕਦੇ ਹਾਂ। ਤੇ ਕਿਉਂਕਿ ਜਿਹੜੇ ਆਰਟਿਸਟਿਕ ਚਾਈਲਡ ਆ ਉਹਨਾਂ ਦਾ ਸੁਭਾਅ ਜਾਂ ਉਹਨਾਂ ਨੂੰ ਕਿਸੇ ਵੀ ਪਾਸੇ ਲਾਉਣਾ ਜਿੰਨੀ ਦੇਰ ਤੱਕ ਉਹਨਾਂ ਦੀ ਆਪਦੀ ਮਰਜ਼ੀ ਨਹੀਂ, ਕੁਛ ਕੁ ਹਾਰਡ ਹੋ ਜਾਂਦਾ ਵਾ, ਪਰ ਬੱਚਾ ਅੱਗੇ ਨਾਲੋਂ ਬਹੁਤ ਬਹੁਤ ਜ਼ਿਆਦਾ ਸੁਧਾਰ ਦੇ ਵਿੱਚ ਸੀਗਾ। ਜਿਵੇਂ ਕਹਿ ਲਓ ਵੀ ਛੋਟਾ ਹੁੰਦਾ ਜਿਵੇਂ ਇਹਨਾਂ ਨੇ ਬੜੀ ਹੀ ਮੁਸ਼ਕਤ ਨਾਲ ਬੱਚਾ ਪਾਲਿਆ, ਪਰ ਹੁਣ ਉਹ ਬਹੁਤ ਹੱਦ ਤੱਕ ਬੱਚਾ ਕਾਫੀ ਠੀਕ ਹੋ ਚੁੱਕਿਆ ਸੀਗਾ। ਸਪੈਸ਼ਲ ਸਕੂਲ ਤੋਂ ਵੀ ਉਹਨਾਂ ਦਾ ਰੈਕਮੈਂਡੇਸ਼ਨ ਸੀ ਵੀ ਹੁਣ ਤੁਸੀਂ ਇਹਨੂੰ 1-2 ਦਿਨ ਨਾਰਮਲ ਸਕੂਲ ਦੇ ਵਿੱਚ ਵੀ ਭੇਜ ਸਕਦੇ ਹੋ ਜੇ ਤੁਸੀਂ ਚਾਹੋ, ਵੀ ਇੰਨਾ ਠੀਕ ਹੋ ਰਿਹਾ ਸੀ। ਪਰ ਕਿਤੇ ਨਾ ਕਿਤੇ ਉਹਨੂੰ ਜਿਵੇਂ ਬਾਹਰ ਨਿਕਲਣ ਦੀ ਆਦਤ ਜਾਂ ਬਾਹਰ ਜਾਣ ਨੂੰ ਜੀ ਕਰਨਾ ਉਹ ਚੀਜ਼ ਰਹਿੰਦੀ ਸੀ, ਇਸੇ ਕਰਕੇ ਵੀ ਕਹਿ ਲਓ ਸਾਰੇ ਪਰਿਵਾਰ ਨੇ ਹਰ ਟਾਈਮ ਡੋਰ ਵੱਲ ਧਿਆਨ ਰੱਖਣਾ ਜਾਂ ਲੌਕ ਲਾ ਕੇ ਚਾਬੀਆਂ ਕੋਲੇ ਰੱਖਣੀਆਂ ਵੀ ਕਿਤੇ ਗੁਰਸ਼ਬਦ ਬਿਨਾਂ ਦੱਸੇ ਪੁੱਛੇ ਬਾਹਰ ਨਾ ਨਿਕਲ ਜਾਵੇ ਬੜਾ ਹੀ। ਪਰ ਜਦੋਂ ਜਿਹੜੇ ਪਰਮਾਤਮਾ ਨੇ ਜਿਹੜੀ ਚੀਜ਼ ਖੇਡ ਰਚਾਉਣੀ ਆ ਉਹਨੇ ਉਹ ਕਿਸੇ ਨੂੰ ਦੱਸਣਾ ਨੀ ਤੇ ਕਿਸੇ ਨੂੰ ਪੁੱਛਣਾ ਨੀ।
ਤੇ ਜਿਹੜੀ ਸੰਬੰਧਿਤ ਕੰਪਨੀ ਹੈ ਜਿਹੜੀ ਘਰ ਬਣਾਉਣ ਵਾਲੀ ਕੰਪਨੀ ਆ ਜਿਹਨਾਂ ਦਾ ਡਿਸਪਲੇ ਹੋਮ ਸੀਗਾ, ਤੇ ਉਹਨਾਂ ਦੇ ਨਾਲ ਉਹਨਾਂ ਦਾ ਕੀ ਰਿਐਕਸ਼ਨ ਹੈ ਜਾਂ ਉਹ ਸਹਿਯੋਗ ਕਰ ਰਹੇ ਆ ਇਨਵੈਸਟੀਗੇਸ਼ਨ ਦੇ ਵਿੱਚ ਜਾਂ ਪਰਿਵਾਰ ਦੇ ਨਾਲ ਕਿਵੇਂ?
ਹਾਂਜੀ ਹਾਂਜੀ ਜੀ ਬਿਲਕੁਲ ਬਿਲਕੁਲ, ਉਹ ਪੂਰੇ ਸਹਿਯੋਗ ਦੇ ਵਿੱਚ ਨੇ, ਈਵਨ ਅਥਾਰਟੀਜ਼ ਨਾਲ ਵੀ ਤੇ ਪਰਿਵਾਰ ਨਾਲ ਹਜੇ ਤੱਕ ਉਹਨਾਂ ਦਾ ਕੋਈ ਕੰਟੈਕਟ ਨਹੀਂ ਹੋਇਆ ਕਿਉਂਕਿ ਉਹ ਆਥੋਰਾਈਜ਼ ਨਹੀਂ ਹੈਗੇ ਸਿੱਧਾ ਪਰਿਵਾਰ ਨਾਲ ਕੰਟੈਕਟ ਕਰਨ ਲਈ। ਪਰ ਜਿਸ ਦਿਨ ਇਹ ਘਟਨਾ ਵਾਪਰੀ ਆ ਉਸ ਤੋਂ ਹੀ ਅਗਲੇ ਦਿਨ ਮਾਰਨਿੰਗ ਉਹਨਾਂ ਦੀ ਸਟੇਟਮੈਂਟ ਜਾਰੀ ਹੋ ਗਈ ਸੀਗੀ ਵੀ ਇਹ ਘਰ ਕੌਂਸਲ ਤੋਂ ਅਪਰੂਵਲ ਲੈ ਕੇ ਉਹਨਾਂ ਦੇ ਪਲੈਨਿੰਗ ਪਰਮਿਟਸ ਲੈ ਕੇ ਹੀ ਬਣਿਆ ਹੋਇਆ ਵਾ। ਮੈਨੂੰ ਐਂ ਲੱਗਦਾ ਵਾ ਪਰਸਨਲੀ ਤੌਰ ਤੇ ਵੀ ਨੋ ਡਾਊਟ ਉਹ ਘਰ ਪਲੈਨਿੰਗ ਪਰਮਿਟ ਲੈ ਕੇ ਬਣਿਆ ਹੋਊ, ਪਰ ਫਿਰ ਵੀ ਬਹੁਤ ਹੀ ਜ਼ਿਆਦਾ ਡੇਂਜਰਸ ਚੀਜ਼ ਆ ਇਹ। ਇਕੱਲੇ ਉਸ ਚਾਈਲਡ ਦੀ ਨਹੀਂ ਗੱਲ ਕਰਦੇ ਆਪਾਂ, ਵੈਸੇ ਹੀ ਉਹ ਬੜਾ ਹੀ ਵੈਲਕਮਿੰਗ ਪੂਲ ਆ ਜਦੋਂ ਬੱਚੇ ਤੁਰੇ ਜਾਂਦੇ ਜਾਂ ਖੇਡਦੇ ਫਿਰਦੇ ਹੋਣ ਵੀ ਪੂਲ ਨੋਰਮਲੀ ਆਪਾਂ ਦੇਖਿਆ ਵੀ ਮੈਨੂੰ ਵੀ ਇੱਥੇ ਕਮਿਊਨਿਟੀ 'ਚ ਵਿਚਰਦਿਆਂ ਨੂੰ ਜਾਂ ਸਾਨੂੰ ਇੱਥੇ ਰਹਿੰਦਿਆਂ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਵੀ ਆਪਾਂ ਪੂਲ ਕਦੇ ਵੀ ਔਨ ਰੋਡ ਜਿਹੜਾ ਸਟਰੀਟ ਤੋਂ ਦਿਖਦਾ ਹੋਵੇ ਤੇ ਸਟਰੀਟ ਤੋਂ ਸਿਰਫ ਇੱਕ ਫੈਂਸ ਟੱਪ ਕੇ ਜਾਣ ਸਾਰ ਤੁਸੀਂ ਪੂਲ ਦੇ ਵਿੱਚ ਛਾਲ ਮਾਰ ਸਕੋ। ਨੋਰਮਲੀ ਪੂਲ ਬੈਕਯਾਰਡ ਦੇ ਵਿੱਚ ਹੁੰਦੇ ਆ, ਪਰ ਇਹਨਾਂ ਨੇ ਕਹਿ ਲਓ ਵੀ ਡਿਸਪਲੇ ਹੋਮ ਦੇ ਵਿੱਚ ਉਹਨੂੰ ਸਿਰਫ ਲੁੱਕ ਦੇਣ ਲਈ ਜਾਂ ਉਹਨੂੰ ਅਟਰੈਕਟਿਵ ਕਰਨ ਲਈ ਉਹ ਪੂਲ ਤਿਆਰ ਕੀਤਾ ਗਿਆ, ਤੇ ਜੇ ਕੋਈ ਬੰਦਾ ਉਹ ਘਰ ਨੂੰ ਖਰੀਦਦਾ ਵੀ ਆ ਤਾਂ ਮੈਨੂੰ ਇਹ ਲੱਗਦਾ ਵੀ ਪਹਿਲਾ ਕੰਮ ਉਹਦਾ ਇਹੀ ਹੋਊਗਾ ਵੀ ਮੈਂ ਵੱਡੀ ਫੈਂਸ ਕਿੱਦਾਂ ਲਾਵਾਂ, ਕਿਉਂਕਿ ਆਪਾਂ ਸਟਰੀਟ ਤੇ ਬਹਿ ਕੇ ਕੋਈ ਵੀ ਸਵਿਮਿੰਗ ਨਹੀਂ ਕਰ ਸਕਦਾ, ਉਹ ਇੰਨਾ ਜ਼ਿਆਦਾ ਓਪਨ ਆ ਸਟਰੀਟ ਨੂੰ, ਕੋਈ ਵੀ ਤੁਰਿਆ ਫਿਰਦਾ ਬੰਦਾ ਤੁਹਾਡਾ ਪੂਰਾ ਅੰਦਰ ਘਰ ਪੂਰਾ ਪੂਲ ਦੇਖ ਰਿਹਾ ਹੋ।
ਉਹਨਾਂ ਨੇ ਕੋਈ ਡੈਪਥ ਵਗੈਰਾ ਮੈਂਸ਼ਨ ਕੀਤੀ ਸੀ ਕਿ ਡੂੰਘਾਈ ਵਗੈਰਾ ਕਿੰਨੀ ਕਹਿ ਜਾ ਕੁਛ ਇਦਾਂ ਦਾ ਕੋਈ?
ਉਹ ਹਲੇ ਉਹ ਚੀਜ਼ਾਂ ਹਲੇ ਸਾਰੀਆਂ ਅੰਡਰ ਇਨਵੈਸਟੀਗੇਸ਼ਨ ਨੇ, ਆਪਾਂ ਉਸ ਚੀਜ਼ ਬਾਰੇ ਹਲੇ ਕੁਛ ਵੀ ਕਹਿ ਲਓ ਵੀ ਆਪਾਂ ਪੁਲਿਸ ਅਥਾਰਟੀਜ਼ ਦੇ ਨਾਲ ਲਗਾਤਾਰ ਇਨ ਟੱਚ ਆ ਬਈ ਜੇ ਕੁਛ ਵੀ ਉਹਦੇ ਵਿੱਚ ਹੁੰਦੀ ਆ, ਕਿਉਂਕਿ ਲਾਸਟ ਜਦੋਂ ਆਪਣੀ ਗੱਲ ਹੋਈ ਆ ਉਹਨਾਂ ਨਾਲ ਕੱਲ ਦੀ ਗੱਲ ਆ ਵੀ ਉਹ ਕਹਿੰਦੇ ਵੀ ਅਸੀਂ ਟਰਾਈ ਕਰ ਰਹੇ ਆ ਵੀ ਇਸ ਚੀਜ਼ ਦੇ ਵਿੱਚ ਜੇ ਇਹ ਘਰ ਪ੍ਰੋਪਰ ਤਰੀਕੇ ਨਾਲ ਬਣਿਆ ਹੋਇਆ ਤਾਂ ਵੀ ਆਉਣ ਵਾਲੇ ਫਿਊਚਰ ਦੇ ਵਿੱਚ ਵੀ ਅਸੀਂ ਇਹੋ ਜਿਹਾ ਕੀ ਸੋਧ ਲਿਆ ਸਕਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ।
ਜਿਹੜੇ ਗੁਰਸ਼ਬਦ ਦੀ ਫੈਮਿਲੀ ਹੈ, ਥੋੜਾ ਜਿਹਾ ਇਹਦੇ ਬਾਰੇ ਸਾਨੂੰ ਦੱਸ ਸਕੋ ਕਿ ਉਹਨਾਂ ਦੇ ਮਾਤਾ ਪਿਤਾ ਜੀ ਪੰਜਾਬ ਦਾ ਪਿਛੋਕੜ ਕਿੱਥੋਂ ਦਾ ਹੈ ਔਰ ਇੱਥੇ ਕਿੰਨੇ ਕੁ ਸਾਲਾਂ ਤੋਂ ਰਹਿ ਰਹੇ ਨੇ ਸ਼ਿਫਟਨ ਦੇ ਵਿੱਚ? ਉਹ
ਪੰਜਾਬ ਤੋਂ ਜਿਹੜਾ ਗੁਰਸ਼ਬਦ ਦੇ ਫਾਦਰ ਸਾਹਿਬ ਨੇ ਤਲਵਿੰਦਰ ਸਿੰਘ, ਉਹਨਾਂ ਨੂੰ ਕਹਿ ਲਓ ਤੁਸੀਂ ਵੀ ਬਹੁਤ ਯੰਗ ਏਜ ਦੇ ਆਏ ਹੋਏ ਆ ਇੱਥੇ, 18-19 ਸਾਲ ਦੀ ਉਮਰ ਸੀ ਜਦੋਂ ਇੱਥੇ ਆਏ ਸੀ ਤੇ ਹੁਣ 38 ਸਾਲ ਉਮਰ ਆ ਉਹਨਾਂ ਨੂੰ, ਨੀਅਰਲੀ 19-20 ਸਾਲ ਹੋ ਗਏ ਆ ਤੇ ਇਸ ਸ਼ੈਪਟਨ ਦੇ ਵਿੱਚ ਉਹਨਾਂ ਨੂੰ ਰਹਿੰਦਿਆਂ ਨੂੰ ਅਰਾਊਂਡ 10 ਕੁ ਸਾਲ ਦੇ ਨੇੜੇ ਤੇੜੇ ਹੋ ਚੁੱਕਿਆ ਵੀ ਉਹ ਦੋਨੇ ਬ੍ਰਦਰ ਨੇ ਤਲਵਿੰਦਰ ਤੇ ਉਹਨਾਂ ਦਾ ਬ੍ਰਦਰ ਪ੍ਰਣਾਮ, ਬੜੀ ਹੀ ਸੁਚੱਜੀ ਤੇ ਪਿਆਰੀ ਫੈਮਿਲੀ ਆ ਦੋਨੇ ਆਪਸ ਵਿੱਚ, ਭਰਾਵਾਂ ਦਾ ਬਹੁਤ ਸੋਹਣਾ ਬੌਂਡ ਆ, ਬੜਾ ਚੰਗਾ ਪਰਿਵਾਰ ਆ। ਉਹੀ ਤਾਂ ਮੈਂ ਉਹਨਾਂ ਨਾਲ ਵੀ ਮੈਂ ਇਹ ਗੱਲ ਕੀਤੀ ਸੀ ਵੀ ਨੋਰਮਲੀ ਬੱਚਿਆਂ ਤੇ ਸਿਰਫ ਮਾਂ ਪਿਓ ਦੀ ਅੱਖ ਹੁੰਦੀ ਆ, ਪਰ ਉਹਨਾਂ ਦਾ ਪਰਿਵਾਰ ਏਦਾਂ ਦਾ ਜੁਆਇੰਟ ਫੈਮਿਲੀ ਤੇ ਇਕੱਠੇ ਰਹਿੰਦਿਆਂ ਹੋਣ ਕਰਕੇ ਗੁਰਸ਼ਬਦ ਦੀਆਂ ਦੋ ਮਾਵਾਂ ਤੇ ਦੋ ਪਿਓ ਸੀਗੇ ਜਿਹਦੇ ਹਰ ਟਾਈਮ ਉਸ ਚੀਜ਼ ਨੂੰ ਵਾਚ ਕਰਦੇ ਸੀ, ਧਿਆਨ ਰੱਖਦੇ ਸੀ, ਪਰ ਫਿਰ ਵੀ ਜਿਹੜੀ ਹੋਣੀ ਆ ਉਹ ਬੱਚੇ ਨੂੰ ਪਰਿਵਾਰ ਤੋਂ ਖਿੱਚ ਕੇ ਲੈ।
ਇਹਦਾ ਇਹ ਵੀ ਕੁਛ ਖਬਰਾਂ ਆ ਰਹੀਆਂ ਸਨ ਕਿ ਅਗਲੇ ਦਿਨਾਂ ਦੇ ਵਿੱਚ ਕੁਛ ਜਨਮ ਦਿਨ ਵੀ ਸੀਗਾ ਬੱਚੇ ਦਾ, ਕੋਈ ਅਗਲੇ ਦਿਨਾਂ ਚ ਬਰਥਡੇ ਵੀ ਸੀਗਾ ਜੀ?
ਹਾਂਜੀ ਬਿਲਕੁਲ, ਜਿਹੜਾ ਉਸ ਦਿਨ ਵੀ ਬਰਥਡੇ ਮਨਾਇਆ ਜਾ ਰਿਹਾ ਸੀ ਜਿਸ ਦਿਨ ਗੁਰਸ਼ਬਦ ਬਾਹਰ ਨਿਕਲਿਆ ਵਾ, ਤੇ ਆਉਣ ਵਾਲੇ 2 ਵੀਕ ਬਾਅਦ 23 ਤਰੀਕ ਨੂੰ 23rd of November 2016 ਦੇ ਵਿੱਚ ਬੱਚੇ ਦਾ ਬਰਥ ਹੋਇਆ ਸੀਗਾ, 2 ਹਫ਼ਤੇ ਬਾਅਦ ਹੀ ਉਹਦਾ ਜਨਮ ਦਿਨ ਸੀ ਜਦੋਂ ਉਹਨੇ 9 ਸਾਲ ਦਾ ਹੋ ਜਾਣਾ ਸੀ।
ਗੁਰਸ਼ਬਦ ਦੇ ਭੈਣ ਭਾਈ ਹੋਰ ਹੈਗੇ ਨੇ ਜੀ?
ਹਾਂਜੀ, ਉਹਦੀ ਇੱਕ ਛੋਟੀ ਸਿਸਟਰ ਆ ਜਿਹਦੀ ਉਮਰ 4 ਸਾਲ ਆ।
ਬੇਹੱਦ ਦੁਖਦਾਈ ਸਮਾਂ ਪਰਿਵਾਰ ਦੇ ਵਾਸਤੇ ਅਸੀਂ ਸਮਝ ਸਕਦੇ ਹਾਂ, ਲੇਕਿਨ ਕਮਲ ਜੀ ਜਾਂਦੇ ਜਾਂਦੇ ਤੁਸੀਂ ਕਮਿਊਨਿਟੀ ਨੂੰ ਕੋਈ ਸੁਨੇਹਾ ਜਾਂ ਕੁਛ ਅਪੀਲ, ਕਿਉਂਕਿ ਬੱਚੇ ਛੋਟੇ ਹੁੰਦੇ ਆ ਘਰਾਂ ਦੇ ਵਿੱਚ, ਕਈ ਵਾਰੀ ਰੱਬ ਨਾ ਕਰੇ ਕੁਛ ਇੱਦਾਂ ਦੀਆਂ ਅਣਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ, ਕੋਈ ਸੁਨੇਹਾ ਕੋਈ ਮੈਸੇਜ ਕੀ ਕਹਿਣਾ ਚਾਹੁੰਦੇ ਹੋ ਜੀ?
ਤੇ ਕਮਿਊਨਿਟੀ ਨੂੰ ਇਹਨਾਂ ਮਸਲਿਆਂ ਤੇ ਬਾਕੀ ਜਿਹੜੀਆਂ ਛੋਟੀਆਂ ਮੋਟੀਆਂ ਵਿਤਕਰੇ ਨੇ ਇਹ ਚੀਜ਼ਾਂ ਨੇ ਆਪਸ ਵਿੱਚ ਛੱਡ ਕੇ ਮਤਲਬ ਸਿਰ ਜੋੜਨ ਦੀ ਲੋੜ ਆ। ਫਿਊਨਰਲ ਤੋਂ ਬਾਅਦ ਆਪਾਂ ਕੋਸ਼ਿਸ਼ ਕਰਾਂਗੇ ਵੀ ਇਸ ਚੀਜ਼ ਨੂੰ ਫੈਂਸਿੰਗ ਛੋਟੀ ਪੂਲ ਦੇ ਬਾਹਰ 1.2 ਮੀਟਰ ਦੀ ਕੋਈ ਵੀ ਬੱਚਾ ਜੰਪ ਕਰ ਸਕਦਾ, ਆਪਾਂ ਕੋਸ਼ਿਸ਼ ਕਰਾਂਗੇ ਵੀ ਇਸ ਚੀਜ਼ ਚ ਸੋਧ ਲਿਆਂਦੀ ਜਾ ਸਕੇ, ਆਪਣੀ ਲੋਕਲ ਗਵਰਨਮੈਂਟ ਬੋਡੀਜ਼ ਤੋਂ ਲੈ ਕੇ ਸਟੇਟ ਗਵਰਨਮੈਂਟ ਤੱਕ ਇਹ ਚੀਜ਼ ਕੋਸ਼ਿਸ਼ ਕੀਤੀ ਜਾਊਗੀ, ਤੇ ਅੱਗੇ ਮੈਨੂੰ ਆਸ ਆ ਵੀ ਉਹ ਵੀ ਇਸ ਚੀਜ਼ ਨੂੰ ਫੀਲ ਕਰਦੇ ਆ ਜਿਹੜੇ ਸਰਕਾਰੀ ਅਦਾਰੇ ਨੇ, ਤੇ ਉਹ ਵੀ ਕੋਸ਼ਿਸ਼ ਕਰਨਗੇ ਵੀ ਇਸ ਚੀਜ਼ ਨੂੰ ਕਿਸੇ ਨਾ ਕਿਸੇ ਤਰੀਕੇ ਠੀਕ ਕੀਤਾ ਜਾਵੇ, ਕਿਉਂਕਿ ਜੇ ਇਹਨਾਂ ਦੇ ਅੰਕੜੇ ਦੇਖੇ ਜਾਣ ਤਾਂ ਪੂਲ ਚ ਡੁੱਬਣ ਵਾਲੇ ਬੱਚਿਆਂ ਦੀ ਸੰਖਿਆ ਬਹੁਤ ਬਹੁਤ ਜ਼ਿਆਦਾ ਵਾ, ਤੇ ਇਸ ਚੀਜ਼ ਦੇ ਵਿੱਚ ਸੋਧ ਹੋਣੀ ਚਾਹੀਦੀ ਆ, ਤੇ ਸਾਰੀ ਕਮਿਊਨਿਟੀ ਨੂੰ ਹੱਥ ਬੰਨ ਕੇ ਬੇਨਤੀ ਆ ਬਈ ਪਰਿਵਾਰ ਲਈ ਤੇ ਉਸ ਬੱਚੇ ਲਈ ਅਰਦਾਸ ਜ਼ਰੂਰ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਹੌਸਲਾ ਤੇ ਬਲ ਮਿਲੇ ਇਸ ਚੀਜ਼ ਨੂੰ ਆਪਣੇ ਦਿਲ ਦਿਮਾਗ ਚ ਮੰਨਣ ਦਾ ਵੀ, ਇਹ ਜੋ ਵੀ ਘਟਨਾ ਹੋ ਚੁੱਕੀ ਹੈ
ਜੀ। ਕਮਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ, ਔਰ ਇੱਕ ਵਾਰ ਫਿਰ ਅਸੀਂ ਇਸ ਹਾਦਸੇ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਜੀ।
ਧੰਨਵਾਦ ਬਾਈ ਜੀ।
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ, ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਦੋਸਤੋ ਜੇ ਤੁਸੀਂ ਵੀ ਆਪਣੀ ਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ, ਕਿਸੇ ਨੂੰ ਕੋਈ ਵਿਸ਼ ਕਰਨਾ ਚਾਹੁੰਦੇ ਹੋ ਜਾਂ ਸਾਡੇ ਅੱਜ ਦੇ ਸਵਾਲ ਦਾ ਜਵਾਬ ਦੇਣਾ ਚਾਹੁੰਦੇ ਹੋ ਤਾਂ SMS ਕਰਕੇ ਦੇ ਸਕਦੇ ਹੋ ਜੀ। SMS ਕਰਨ ਲਈ ਨੰਬਰ ਹੈ 04397997767। ਅੱਜ ਦਾ ਸਾਡਾ ਸਵਾਲ ਹੈ ਜੀ ਕਿ 14 ਨਵੰਬਰ ਨੂੰ ਅਜਿਹਾ ਕਿਹੜਾ ਤਿਉਹਾਰ ਹੈ ਜੋ ਕਿ ਇੰਡੀਆ ਵਿੱਚ ਮਨਾਇਆ ਜਾਂਦਾ ਹੈ ਲੇਕਿਨ ਆਸਟ੍ਰੇਲੀਆ ਵਿੱਚ ਨਹੀਂ ਮਨਾਇਆ ਜਾਂਦਾ। 04397997767 ਉੱਤੇ SMS ਕਰਕੇ ਭੇਜੋ ਜੀ। ਉਦੋਂ ਤੱਕ ਅਸੀਂ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਅਤੇ ਮਿਲਦੇ ਹਾਂ ਜੀ ਬ੍ਰੇਕ ਦੇ ਉਸ ਪਾਰ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਆਸਟ੍ਰੇਲੀਆ ਵਿੱਚ ਪ੍ਰਵਾਸੀ ਭਾਈਚਾਰੇ ਤੋਂ ਆਏ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਸਿਹਤ ਸੰਭਾਲ ਭਾਵ ਕਿ ਹੈਲਥ ਕੇਅਰ ਸਿਸਟਮ ਵਿੱਚ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ। ਆਓ ਸੁਣਦੇ ਹਾਂ ਇਸ ਬਾਰੇ ਸਾਡੀ ਅਗਲੀ ਰਿਪੋਰਟ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
I was absolutely brown and every time I was told bahut hi dark hai iske andar line kaise dalenge, she's so dark, how can we put intravenous line in her.
Eh awaz si Smriti Jaiswal di jo ki coordinator company vich ek sehat sambhal peshewar vajjo kaam kar rahe ne. ਉਨ੍ਹਾਂ ਦਾ ਦਾਅਵਾ ਹੈ ਕਿ ਅਜੇ ਵੀ ਆਸਟ੍ਰੇਲੀਆ ਦੀ ਸਿਹਤ ਪ੍ਰਣਾਲੀ ਵਿੱਚ ਪ੍ਰਵਾਸੀ ਭਾਈਚਾਰੇ ਤੋਂ ਆਏ ਲੋਕਾਂ ਦੇ ਨਾਲ ਵੇਰਵਾ ਹੁੰਦਾ।
It's not just one country, it's people from all variety of countries that come here. So unless you know these people, unless you know where they are from, what their body structures are, how their bodies react to different diseases, different health issues, you are not going to know. And we all already, it has been established that all the research that exists in the world that is evidence-based is very much, if I can say the word, white focused. Even when I was studying medicine, we were told to do intravenous line, and intravenous line was done on a white mannequin. So how do you learn to do the same on people of color?
Smriti, Melbourne vich ayojit kiti gayi rashtri bahu sabhyacharak sehat ate tandurusti sammelan vich shamil hon wale diggajan vichon ik han. ਇਹ ਸੰਮੇਲਨ ਫੈਡਰੇਸ਼ਨ ਆਫ ਐਥਨਿਕ ਕਮਿਊਨਿਟੀਜ਼ ਕਾਉਂਸਲ ਆਫ ਆਸਟ੍ਰੇਲੀਆ ਭਾਵ ਫੈਕਾ ਵੱਲੋਂ ਕਰਵਾਇਆ ਗਿਆ। ਇਸ ਦੌਰਾਨ ਨੀਤੀ ਨਿਰਮਾਤਾ, ਖੋਜਕਰਤਾਵਾਂ ਅਤੇ ਬਹੁ ਸਭਿਆਚਾਰਕ ਭਾਈਚਾਰੇ ਦੇ ਆਗੂਆਂ ਨੇ ਹੈਲਥ ਕੇਅਰ ਸਿਸਟਮ ਵਿੱਚ ਪ੍ਰਵਾਸੀਆਂ ਨੂੰ ਪੇਸ਼ ਆ ਰਹੀਆਂ ਔਕੜਾਂ ਬਾਰੇ ਚਰਚਾਵਾਂ ਕੀਤੀਆਂ ਅਤੇ ਇਸ ਨੂੰ ਬਿਹਤਰ ਕਰਨ ਬਾਰੇ ਵੀ ਗੱਲਬਾਤ ਕੀਤੀ। ਆਸਟ੍ਰੇਲੀਆ ਦੇ ਨਾਰਦਰਨ ਟੈਰੀਟਰੀ ਤੋਂ ਆਏ ਅਫਰੀਕੀ ਮੂਲ ਦੀ ਇੱਕ ਨਰਸ ਦਾ ਕਹਿਣਾ ਸੀ ਕਿ ਪ੍ਰਵਾਸੀ ਕਈ ਵਾਰ ਡਾਕਟਰਾਂ ਨਾਲ ਗੱਲਬਾਤ ਕਰਨ ਲਈ ਆਪਣੇ ਪਰਿਵਾਰ ਜਾਂ ਦੋਸਤਾਂ ਦੀ ਮਦਦ ਲੈਂਦੇ ਨੇ ਅਤੇ ਸਹੀ ਢੰਗ ਨਾਲ ਆਪਣੀ ਗੱਲ ਵੀ ਡਾਕਟਰ ਨੂੰ ਨਹੀਂ ਦੱਸ ਸਕਦੇ ਅਤੇ ਇਸ ਦੇ ਲਈ ਉਨ੍ਹਾਂ ਨੇ ਛੋਟੇ ਛੋਟੇ ਕਦਮਾਂ ਰਾਹੀਂ ਸ਼ੁਰੂਆਤ ਕਰਨ ਦੀ ਗੱਲ ਕਹੀ।
ਮਾਈ ਨੇਮ ਇਜ਼ ਲਿੰਡਾ ਚੇਰੋਪ ਐਂਡ ਆਈ ਵਰਕ ਐਟ ਮਲਾਲੂਕਾ ਆਸਟ੍ਰੇਲੀਆ ਇਨ ਨਾਰਥਨ ਟੈਰੀਟਰੀ, ਬੇਸਿਕਲੀ ਅ ਰੈਫਿਊਜੀ ਸੈਂਟਰ। ਆਈ ਵਰਕ ਐਸ ਅ ਹੈਲਥ ਲਿੰਕ ਕੋਆਰਡੀਨੇਟਰ। ਮੋਸਟ ਆਫ ਦ ਟਾਈਮ ਇਨ ਦ ਹੈਲਥ ਕੇਅਰ ਸੈਕਟਰ, ਇਫ ਦੇ ਆਰ ਨਾਟ ਆਸਕ ਅਬਾਊਟ ਰਿਕੁਆਇਰਿੰਗ ਐਨ ਇੰਟਰਪ੍ਰੇਟਰ, ਦੇ ਵਿਲ ਸਟੰਬਲ ਦੈਮਸੈਲਫ ਟ੍ਰਾਇੰਗ ਟੂ ਐਕਸਪਲੇਨ ਵਾਟ ਦ ਪ੍ਰੋਬਲਮ ਇਜ਼, ਐਂਡ ਦ ਜੀਪੀਜ਼ ਔਰ ਦ ਹੈਲਥ ਕੇਅਰ ਪ੍ਰੋਵਾਈਡਰਸ ਟੈਂਡ ਟੂ ਜਸਟ ਗੋ ਵਿਦ ਦ ਫਲੋ ਐਂਡ ਸੀ ਐਸ ਮਚ ਐਸ ਵਾਟ ਦੇ ਕੈਨ ਡੂ to kind of figure out a little bit of what they're talking about, but not really get the accurate information. Honestly, it would be good if there were policies in place, but because that takes a lot of process, I would say starting small, as simple as if you notice or asking the client if they require an interpreter and organizing for one rather than relying on family members would be a step forward. It's like someone taking more time to give them more attention because it's just not similar or they take a little bit of time to express themselves.
ਉੱਥੇ ਹੀ ਮਾਨਸਿਕ ਸਿਹਤ ਦੇ ਕਿੱਤੇ ਵਿੱਚ ਕੰਮ ਕਰਨ ਵਾਲੀ ਨਿਹਾਰਿਕਾ ਹੈਰਮਤ ਦਾ ਕਹਿਣਾ ਸੀ ਕਿ ਸਾਰੇ ਪ੍ਰਵਾਸੀਆਂ ਨੂੰ ਇੱਕੋ ਅੱਖ ਨਾਲ ਵੇਖਣਾ ਸਹੀ ਨਹੀਂ ਹੋਵੇਗਾ।
I am Niharika. I am the chair of the Multicultural Affinity Group for the National Mental Health Consumer Alliance, which is Australia's new peak body for people with a lived experience of mental health challenges, consumers. People often see us as one big group, right? It's calm, it's culturally and racially marginalized. What does that actually mean? If you really think about it, you know, there are so many communities that captures and they all have different needs, and spaces like this where we can actually have some meaningful conversations about what those differences look like, how we start to tailor some of these services in a way that's actually nuanced and takes into account the specific and tailored needs of those communities is incredibly important.
Australia de mool vasiyan di pairvi karan wale Congress of Aboriginal and Torres Strait Islander Nurses and Midwives, the CEO Dr. Ali Dermond da kehna si,
racism streak that was evident in the establishment of this country still exists today but manifests in very different ways. And so for us as health professionals, we need to be mindful of how that sort of mentality, how that mentality can impact on our sound assessment and clinical decision making when we are caring for the communities that that we're designed to care for. We have a history, we have a precedence of health services being unsafe and racist towards some members of our communities. So we have an obligation to ensure that that doesn't persist. So we have to do our education consistently. We have to, I think, be active in identifying where racism might be happening. In our spaces of work, we must step in and use different strategies to help educate, to develop and deliver much safer, culturally safe care. So we ourselves, individuals, of course, we have a responsibility to ensure our practice is culturally safe, but we also have to support others that we work with. And we know that that it's our colleagues who maybe are in best position to encourage others that they work with to improve their care, to change the way that they are providing care, particularly when it comes to racism. You know, call it out, but in a way that you know that's going to get to them and help them change practice.
ਫੈਕਾ ਦੇ ਚੇਅਰਪਰਸਨ ਪੀਟਰ ਡਿਊਕਸ ਦਾ ਕਹਿਣਾ ਸੀ ਕਿ ਆਸਟ੍ਰੇਲੀਆ ਵਿਚ ਮਲਟੀਕਲਚਰਲਿਜ਼ਮ ਦੀ ਪਰਿਭਾਸ਼ਾ ਬਦਲ ਰਹੀ ਹੈ ਜਿਸ ਦੇ ਨਾਲ ਨਾਲ ਇੱਥੇ ਦੇ ਸਿਹਤ ਸੰਭਾਲ ਖਿੱਤੇ ਨੂੰ ਵੀ ਬਦਲਣਾ ਚਾਹੀਦਾ
ਹੈ। This conference is important because it brings together the multicultural sector with the health sector. It's the second time it's been run in Australia and it is one of those critical times in Australian history around multicultural health and the health of our communities which take up at least 45% of our population. The way that we do multiculturalism in Australia is changing, and the deep multicultural roots of our communities is extending now into the health sector. So as a result, the need for shared learnings and also more infrastructure and investment into tailoring healthcare solutions for our communities, particularly those most at risk, is becoming critical, and that's why we welcome the government's support for the Multicultural Health Collaborative, and FECA has embraced it by hosting these conferences on a biannual basis with the purpose of instilling not only education but collaboration between the health sector and the multicultural space.
ਇਸ ਮੌਕੇ SBS ਦੇ ਆਡੀਓ ਐਂਡ ਲੈਂਗੁਏਜਸ ਕੰਟੈਂਟ ਦੇ ਡਾਇਰੈਕਟਰ ਡੇਵਿਡ ਹੁਆ ਨੇ ਦੱਸਿਆ ਕਿ SBS ਦੀ ਸ਼ੁਰੂਆਤ ਹੀ ਲੋਕਾਂ ਤੱਕ ਸਿਹਤ ਸੰਭਾਲ ਦੀ ਜਾਣਕਾਰੀ ਪਹੁੰਚਾਉਣ ਦੇ ਟੀਚੇ ਦੇ ਨਾਲ ਕੀਤੀ ਗਈ ਸੀ ਅਤੇ ਪਿਛਲੇ 50 ਸਾਲਾਂ ਤੋਂ ਇਹ ਸੰਸਥਾ ਪ੍ਰਵਾਸੀਆਂ ਦੀ ਸਿਹਤ ਦਾ ਧਿਆਨ ਰੱਖ ਰਹੀ ਹੈ
So SBS has been around for 50 years now, and we actually started by telling the great story of Medibank and Medicare. And 50 years later, we're actually continuing to keep the community right across Australia well by providing a lot of information that is accurate, balanced, impartial and trusted. But as well as that, we're continuing with content that explains Australia's healthcare systems. And that can be everything from going to a hospital, seeing a doctor, how to swim between the flags, all of those sorts of things that keep the community well. And it's really important because so many people not only have challenges with the different systems here in Australia, but there are linguistic and cultural barriers that might get in the way. And what SBS does in particular is audio content, of course. And there's a lot of people in Australia who may speak a language other than English, but can't read it necessarily and can't write it particularly well. So when it comes to audio, it really helps to break down some of those barriers that a lot of the community have in terms of being able to have really good positive health outcomes.
ਤੁਹਾਨੂੰ ਕੀ ਲੱਗਦਾ ਕਿ ਆਸਟ੍ਰੇਲੀਆ ਦੀ ਸਿਹਤ ਸੰਭਾਲ ਪ੍ਰਣਾਲੀ ਸਾਰਿਆਂ ਲਈ ਇੱਕੋ ਜਿਹੀ ਹੈ ਆਪਣੇ ਵਿਚਾਰ ਸਾਡੇ ਨਾਲ 0439-799-767 ਉੱਤੇ ਸਾਂਝੇ ਕਰੋ ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ
दोस्तों आज दे शो दी शुरुआत विच मैं तुहानू पुछया सी कि अजिहा केड़ा त्योहार है जो कि 14 नवंबर यानी कि आज दे दिन इंडिया विच ता मनाया जांदा है पर ऑस्ट्रेलिया विच नहीं मनाया जांदा जे हजे तक तुसी अपना जवाब लिख के नहीं भेजिया ते 0439-799-767 उत्ते SMS करके जरूर भेजो क्योंकि इस ब्रेक तो बाद मैं दसन वाली हां जी कि इहदा सही जवाब आखिर की है मिलदे हां जी एक छोटे जे ब्रेक तो बाद
Oh, 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 O'Reilly.
O'Reilly Auto Parts puede ayudarte a revisar tu Luz Check Engine, Luz ABS o Luz de Mantenimiento con O'Reilly Veriscan. El servicio es gratis y recibirás un informe con soluciones verificadas por técnicos maestros certificados ASE. Si necesitas ayuda, O'Reilly Auto Parts te puede recomendar un taller. Pregunta por O'Reilly Veriscan hoy mismo. Oh, 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 O'Reilly
Auto Parts. Here for the Lowe's early Black Friday deals? You're right on time for some of our biggest savings. We're talking up to 50% off select major appliances, plus up to an extra 25% off when you bundle select major appliances. Holiday lights going up soon? Select ladders are up to 50% off right now. Get Black Friday prices without the Black Friday crowds. Lowe's, we help you save. Valid through 11/19. Selection varies by location. Select locations only. While supplies last. See Lowe's.com for more details.
ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਸ਼ੋਅ ਦੀ ਸ਼ੁਰੂਆਤ ਵਿੱਚ ਮੈਂ ਤੁਹਾਨੂੰ ਪੁੱਛਿਆ ਸੀ ਕਿ ਅਜਿਹਾ ਕਿਹੜਾ ਤਿਉਹਾਰ ਹੈ ਜੋ ਕਿ ਅੱਜ ਦੇ ਦਿਨ ਯਾਨੀ 14 ਨਵੰਬਰ ਵਿੱਚ ਮਨਾਇਆ ਜਾਂਦਾ ਇੰਡੀਆ ਵਿੱਚ ਲੇਕਿਨ ਆਸਟ੍ਰੇਲੀਆ ਵਿੱਚ ਨਹੀਂ, ਅਤੇ ਇਹਦਾ ਸਹੀ ਜਵਾਬ ਹੈ ਜੀ ਚਿਲਡਰਨਸ ਡੇ। ਅਤੇ ਸਹੀ ਜਵਾਬ ਦੇਣ ਵਾਲੇ ਲੋਕਾਂ ਵਿੱਚ ਨੇ ਮੈਲਬਨ ਤੋਂ ਰਾਜਨ ਅਰੋੜਾ ਜੀ, ਇਸ ਤੋਂ ਇਲਾਵਾ ਸਹੀ ਜਵਾਬ ਦਿੱਤਾ ਹੈ ਜਸਬੀਰ ਸਿੰਘ ਜੀ ਨੇ, ਅਤੇ ਸਹੀ ਜਵਾਬ ਦਿੱਤਾ ਹੈ ਵੀਰਪਾਲ ਫਰੋਮ ਮੈਲਬਨ, ਅਤੇ ਨਾਲ ਹੀ ਸਹੀ ਜਵਾਬ ਦਿੱਤਾ ਹੈ ਧਰੁਵ ਨੇ। ਅਤੇ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਅਤੇ ਅੱਜ ਚਿਲਡਰਨਸ ਡੇ ਇਸੇ ਲੜੀ ਵਿੱਚ ਪੇਸ਼ ਕਰਨ ਜਾ ਰਹੇ ਹਾਂ ਜੀ ਸਾਡਾ ਬਾਲ ਕਹਾਣੀ, ਯਾਨੀ ਕਿ ਇੱਕ ਅਜਿਹੀ ਕਹਾਣੀ ਜੋ ਕਿ ਖਾਸ ਕਰਕੇ ਬੱਚਿਆਂ ਲਈ ਹੈ। ਆਓ ਸੁਣਦੇ ਹਾਂ।
ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਸਾਡੇ ਬਾਲ ਕਹਾਣੀ ਸੈਗਮੈਂਟ ਵਿੱਚ ਜੀ ਆਇਆਂ ਨੂੰ ਆਖਨੇ ਹਾਂ। ਸਾਡੀ ਅੱਜ ਦੀ ਕਹਾਣੀ ਦਾ ਸਰਨਾਵਾ ਹੈ ਸੱਤ ਰੰਗੀ ਤਿੱਤਲੀ, ਔਰ ਇਸ ਦੇ ਕਹਾਣੀਕਾਰ ਨੇ ਅਸ਼ਰਫ ਸੁਹੇਲ ਹੌਰੀ। ਡੱਬਾ ਖਰਗੋਸ਼ ਉਸ ਦਿਨ ਸ਼ਰਾਰਤੀ ਮੂਡ ਵਿੱਚ ਸੀ। ਉਹ ਸੱਤ ਰੰਗੀ ਤਿੱਤਲੀ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਕਾਂ ਨੇ ਆਖਿਆ, ਤੂੰ ਸਾਨੂੰ ਲਤਾੜ ਰਿਹਾ ਏ। ਪੌਦਿਆਂ ਨੇ ਆਖਿਆ, ਤੂੰ ਸਾਡੀਆਂ ਟਹਿਣੀਆਂ ਤੋੜ ਰਿਹਾ ਏ। ਡੱਬੇ ਖਰਗੋਸ਼ ਨੂੰ ਕੋਈ ਪਰਵਾਹ ਨਹੀਂ ਸੀ। ਉਹ ਹਰ ਹਾਲ ਵਿੱਚ ਤਿੱਤਲੀ ਨੂੰ ਫੜਨਾ ਚਾਹੁੰਦਾ ਸੀ। ਤਿੱਤਲੀ ਉੱਡ ਕੇ ਕਦੀ ਇੱਕ ਝਾੜੀ ਉੱਤੇ ਜਾ ਬੈਠਦੀ ਸੀ ਤੇ ਕਦੀ ਦੂਜੀ ਉੱਤੇ, ਪਰ ਡੱਬਾ ਖਰਗੋਸ਼ ਉਸ ਨੂੰ ਚੈਨ ਨਹੀਂ ਸੀ ਲੈਣ ਦੇ ਰਿਹਾ। ਤਿੱਤਲੀ ਵੀ ਵਾਰੋ ਵਾਰ ਆਪਣੇ ਆਪ ਨੂੰ ਬਚਾਉਂਦੀ ਹੋਈ ਹਫ਼ ਗਈ ਸੀ। ਉਹ ਸਾਹੋ ਸਾਹ ਹੋਈ ਬੋਲੀ, ਇਹ ਵੀਰਾ, ਮੈਂ ਤਾਂ ਬਹੁਤ ਨਿੱਕੀ ਹਾਂ, ਤੈਥੋਂ ਬਹੁਤ ਕਮਜ਼ੋਰ ਹਾਂ, ਫੇਰ ਤੂੰ ਮੈਨੂੰ ਤੰਗ ਕਿਉਂ ਕਰ ਰਿਹਾ ਏ? ਬਸ ਤੈਨੂੰ ਵੇਖ ਕੇ ਮੈਨੂੰ ਖਿੱਚ ਆ ਰਹੀ ਏ। ਤੂੰ ਐਵੇਂ ਫਜ਼ੂਲ ਜਿਹੀ ਚੀਜ਼ ਏ, ਤੈਨੂੰ ਤਾਂ ਹਵਾ ਵੀ ਜਿੱਧਰ ਮਰਜ਼ੀ ਉਡਾ ਕੇ ਲੈ ਜਾਵੇ, ਖਰਗੋਸ਼ ਨੇ ਕਿਹਾ। ਫਜ਼ੂਲ ਤਾਂ ਕੁਝ ਵੀ ਨਹੀਂ ਹੁੰਦਾ, ਹਰ ਇੱਕ ਜੀਵ ਦੀ ਆਪਣੀ ਲੋੜ ਹੈ, ਆਪਣਾ ਕੰਮ ਹੈ, ਨਿੱਕੇ ਤੋਂ ਨਿੱਕੇ ਜੀਵ ਦੀ ਵੀ ਆਪਣੀ ਤਾਕਤ ਹੈ, ਤਿੱਤਲੀ ਕਹਿਣ ਲੱਗੀ। ਤਾਕਤ? ਡੱਬਾ ਖਰਗੋਸ਼ ਹੱਸਣ ਲੱਗਾ, ਮੈਨੂੰ ਤੇਰੇ ਵਿੱਚ ਤਾਂ ਇਹੋ ਜਿਹੀ ਕੋਈ ਤਾਕਤ ਨਹੀਂ ਦਿਸਦੀ। ਕੀ ਪਤੇ, ਤਿੱਤਲੀ ਨੇ ਕਿਹਾ, ਜੇ ਇਹ ਗੱਲ ਏ ਤਾਂ ਹੋ ਜੇ ਮੁਕਾਬਲਾ, ਸਾਡੇ ਕੁੜਨੀਆਂ ਤੱਕ ਜਾਵੇਗਾ, ਵੇਖਦੇ ਹਾਂ ਕੌਣ ਪਹਿਲਾਂ ਪਹੁੰਚਦਾ ਏ, ਖਰਗੋਸ਼ ਹੰਕਾਰ ਵਿੱਚ ਬੋਲਿਆ। ਦੋਹਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ। ਡੱਬਾ ਖਰਗੋਸ਼ ਪਲਛਿਨ ਵਿੱਚ ਹੀ ਟਪੋਸੀਆਂ ਮਾਰਦਾ ਨਜ਼ਰਾਂ ਤੋਂ ਓਝਲ ਹੋ ਗਿਆ। ਤਿੱਤਲੀ ਆਪਣੇ ਸੱਤ ਰੰਗੇ ਪਰਾਂ ਨੂੰ ਹਿਲਾਉਂਦੀ ਹੋਈ ਉਹਦੇ ਪਿੱਛੇ ਪਿੱਛੇ ਉੱਡ ਪਈ। ਉਹ ਬਹੁਤ ਦੇਰ ਤੱਕ ਉੱਡਦੀ ਰਹੀ। ਅੱਗੇ ਪਹੁੰਚੀ ਤਾਂ ਉਹਨੂੰ ਝੀਲ ਦੇ ਕਿਨਾਰੇ ਡੱਬਾ ਖਰਗੋਸ਼ ਸ਼ਰਮਿੰਦਾ ਹੋਇਆ ਬੈਠਾ ਨਜ਼ਰੀ ਆਇਆ। ਤੂੰ ਖਲੋ ਗਿਆ ਏ? ਤਿੱਤਲੀ ਨੇ ਆਖਿਆ। ਅੱਗੇ ਝੀਲ ਜੋ ਏ, ਮੈਂ ਪਾਣੀ ਉੱਤੇ ਪੈਰ ਰੱਖਿਆ ਤਾਂ ਡੁੱਬ ਜਾਵਾਂਗਾ, ਫਿਰ ਮੇਰੇ ਕੋਲੋਂ ਨਿਕਲਿਆ ਨਹੀਂ ਜਾਣਾ, ਖਰਗੋਸ਼ ਨੇ ਕਿਹਾ। ਤਿੱਤਲੀ ਉੱਡ ਕੇ ਪਾਣੀ ਉੱਤੇ ਤੈਰ ਰਹੇ ਇੱਕ ਪੱਤੇ ਉੱਤੇ ਬੈਠ ਗਈ। ਵੇਖ, ਝੀਲ ਮੈਨੂੰ ਕੁਝ ਨਹੀਂ ਕਹਿ ਰਹੀ। ਡੱਬਾ ਖਰਗੋਸ਼ ਚੁੱਪ ਰਿਹਾ। ਮੈਂ ਤਾਂ ਉੱਡ ਕੇ ਵੀ ਝੀਲ ਦੇ ਪਾਰ ਜਾ ਸਕਦੀ ਹਾਂ, ਤਿੱਤਲੀ ਨੇ ਕਿਹਾ। ਮੈਂ ਉੱਡ ਨਹੀਂ ਸਕਦਾ, ਡੱਬੇ ਖਰਗੋਸ਼ ਦੀ ਆਵਾਜ਼ ਵਿੱਚ ਬੇਵਸੀ ਸੀ। ਕੋਈ ਗੱਲ ਨਹੀਂ, ਤੂੰ ਉੱਤੋਂ ਦੀ ਵੱਲ ਦੇ ਕੇ ਝੀਲ ਦੇ ਅਗਲੇ ਪਾਰ ਪਹੁੰਚ, ਉੱਥੇ ਆਪਾਂ ਮੁਕਾਬਲਾ ਫਿਰ ਸ਼ੁਰੂ ਲਾਵਾਂਗੇ, ਸੱਤ ਰੰਗੀ ਤਿੱਤਲੀ ਨੇ ਡੱਬੇ ਖਰਗੋਸ਼ ਨੂੰ ਆਪਣੀਅਤ ਨਾਲ ਆਖਿਆ। ਡੱਬੇ ਖਰਗੋਸ਼ ਦੇ ਜਾਣ ਪਿੱਛੋਂ ਤਿੱਤਲੀ ਉੱਡੀ ਤੇ ਝੀਲ ਦੇ ਅਗਲੇ ਪਾਰ ਪਹੁੰਚ ਗਈ। ਡੱਬੇ ਖਰਗੋਸ਼ ਦਾ ਹਾਲੇ ਕਿਧਰੇ ਕੋਈ ਨਿਸ਼ਾਨ ਨਹੀਂ ਸੀ। ਸਾਹਮਣੇ ਫੁੱਲਾਂ ਦੀ ਵਾਦੀ ਸੀ। ਫੁੱਲਾਂ ਦੀ ਵਾਦੀ ਵਿੱਚ ਖਰਗੋਸ਼ਾਂ ਦੇ ਕੁਰਨੇ ਸਨ। ਉਹ ਕੁਝ ਚਿਰ ਬੈਠੀ ਰਹੀ ਤੇ ਫੇਰ ਫੁੱਲਾਂ ਵੱਲ ਉੱਡ ਪਈ। ਉਹ ਕਦੀ ਇੱਕ ਫੁੱਲ ਕੋਲ ਜਾਂਦੀ ਤੇ ਕਦੀ ਦੂਜੇ ਕੋਲ। ਇੱਕ ਕੁਰਨੇ ਕੋਲ ਬੈਠਾ ਇੱਕ ਬੁੱਢਾ ਖਰਗੋਸ਼ ਚੁੱਪ ਚਾਪ ਤਿੱਤਲੀ ਨੂੰ ਵੇਖਦਾ ਰਿਹਾ। ਤਿੱਤਲੀ ਉਹਦੇ ਨੇੜੇ ਆਈ ਤਾਂ ਉਹ ਮੁਸਕੁਰਾਇਆ। ਸੱਤ ਰੰਗੀ ਤਿੱਤਲੀ ਇੱਕ ਫੁੱਲ ਉੱਤੇ ਬੈਠ ਗਈ। बाबा इथे ता बहुत सोने सोने फूल ने। हाँ बहुत सोने ने, बिल्कुल तेरे सत रंगे परां वरगे। बुढ़ा खरगोश हसया। जे तेनू ए फूल चंगे लगदे ने ता तू इथे ही रह। इन्ने सारे फुल्लां विच रहन नू मेरा भी जी करता है, पर की? बुढ़ा खरगोश पुछन लगा। सत रंगी तितली हाले मुंह खोलन ही लगी सी कि साहो साह होया डब्बा खरगोश पहुंच गया। चलो हुन इथों फेर शुरू कर दे हां, डब्बा खरगोश हफदा होया बोलिया। इस तों अगे ता नदी है, तितली बोली। हां इस तों अगे ता नदी है। डब्बे खरगोश नू नदी दा चेता ही नहीं सी रहा। उसने हारियां वांग सिर सुट लिया। डब्बे मैनू पता है तू बहुत तेज दौड़ता है, मैं हार मान लैनी हां। तितली उड़ के उदे कोल जा बैठी। हुन ता खुश है, डब्बे खरगोश ने हैरान होके तितली वल वेख्या। मेनू आले भोले खरगोश बहुत चंगे लगते ने, तानू वेख के सब नू खुशी मिलदी है। सत रंगी तितली ने मुस्कुरांदिया होया खरगोश नू कहा, जे खरगोश मेरे दोस्त बन जान ता मैं इथे रह सकदी हां, नहीं ता चली जावांगी। बुढ़े खरगोश नू डब्बे खरगोश ते सत रंगी तितली विचकार होई गल बात दा कुछ पता नहीं सी। उसने आख्या, सत रंगी तितलीए तेनू ए कहन दी की लोड़ पै गई, असी ता सब ते दोस्त हां, फुल्लां दे वी तितलियां दे वी। जे तितलियां फुल्लां दा धूड़ पैगाम एक फुल तों दूजे फुल तक ना लैके जान ता फुल्लां दे बीज कीवें बनन, फुल कीवें खिड़न, जंगल सोना कीवें लगे। तू इत्थे ही रह, असल विच ए तेरी ही थां है। डब्बा खरगोश शर्मसार होया बैठा सी। ओ बोलिया, सत रंगी तितलीए तू जेड़ी गल समझौनी सी मेनू उस दी समझ लग गई है। मैं ताकत दे जोर विच मखरूर हो गया सी, तू अपने आप नू हारिया कह के जित गई है। तेरी इस ताकत दे सामने हर कोई मार खा जावे। साडी अज दी बाल कहानी खत्म हुई। इस कहानी दा सरनावा सी सत रंग तितली और इस ते कहानीकार सन अशरफ सुहेल होरी।
ਸਾਡਾ ਅੱਜ ਦਾ ਸਾਥ ਵੀ ਬਸ ਇੱਥੇ ਤੱਕ ਦਾ ਹੀ ਸੀ ਦੋਸਤੋ। ਹੁਣ ਮੈਨੂੰ ਸ਼ਾਇਨਾ ਕਾਲਰਾਂ ਦਿਓ ਇਜਾਜ਼ਤ। ਆਪਣਾ ਰੱਖੋ ਖਿਆਲ ਤੇ ਸੁਣਦੇ ਰਹੋ ਜੀ SBS ਪੰਜਾਬੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
O'Reilly Auto Parts puede ayudarte a revisar tu luz check engine, luz ABS o luz de mantenimiento con O'Reilly Veriscan. El servicio es gratis y recibirás un informe con soluciones verificadas por técnicos maestros certificados ASE. Si necesitas ayuda, O'Reilly Auto Parts te puede recomendar un taller. Pregunta por O'Reilly Veriscan hoy mismo. O'Reilly
Auto Parts. Lowe's knows that saving is always top of mind, especially this season. That's why we've picked some great deals for early Black Friday. Get free select DeWalt, Kobalt, or Craftsman tools when you buy a select battery or combo kit. More tools? Why not? Plus, we've got select pre-lit artificial Christmas trees starting at $59.98 because it's never too early to think Christmas. Get Black Friday prices without the crowds. Lowe's, we help you save. While supplies last, selection varies by location.